ਕੇ ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰਾਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ, 6473008436 6473 3
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 6476463000, 6476463000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਜ਼ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਧ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ, ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸਨੂੰ ਪੜ੍ਹਾਈ ਕਰਾਂਗੇ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਸ਼ੁੱਕਰਵਾਰ ਦਾ ਦਿਨ ਦੋਸਤੋ, ਇਕੱਲਾ ਵੀਕਐਂਡ ਨਹੀਂ ਛੁੱਟੀਆਂ, ਬਸ ਅੱਗੇ ਛੁੱਟੀਆਂ ਹੀ ਛੁੱਟੀਆਂ ਨੇ, ਬਸ ਹੁਣ 8-10 ਦਿਨ। ਫਿਰ ਛੁੱਟੀਆਂ ਦੇ ਵਿੱਚ ਤੁਸੀਂ, ਮੈਨੂੰ ਪਤਾ, ਥੋੜਾ ਜਿਹਾ ਰਿਲੈਕਸ ਹੁੰਦੇ ਹੋ ਕ੍ਰਿਸਮਸ ਦੀਆਂ ਛੁੱਟੀਆਂ ਦੇ ਵਿੱਚ। ਪਿਛਲੇ ਸਾਲ ਦੇ ਵਿੱਚ, ਚਲਦੇ ਸਾਲ ਦੇ ਵਿੱਚ ਕੰਮਾਂ ਦੀ ਹੋਈ ਥਕਾਵਟ ਲਾਉਣੇ ਹੋ ਤੇ ਆਪਣੇ ਆਪ ਨੂੰ ਨਵੇਂ ਸਾਲ ਲਈ, ਨਵੇਂ ਸਾਲ ਚ ਜਿਹੜਾ ਕੁਛ ਤੁਸੀਂ ਕਰਨਾ ਓਹਦੀ ਪਲੈਨਿੰਗ ਆ ਉਹ ਬਣਾਉਣੇ ਹੋ, ਤੇ ਕੋਈ ਗੱਲ ਨੀ ਜੀ, ਵੀਕਐਂਡ ਤਾਂ ਹੋ ਗਿਆ ਸ਼ੁਰੂ, 8-10 ਦਿਨ ਪਏ ਨੇ, 8-10 ਦਿਨਾਂ ਦੇ ਵਿੱਚ ਆਪਣੇ ਅਜੇ 4-5 ਪ੍ਰੋਗਰਾਮ ਹੋਰ ਆਉਣੇ ਨੇ। ਕੱਲ ਆਪਾਂ ਗੱਲਬਾਤ ਜਿੱਥੇ ਵਿਚਾਲੇ ਛੱਡ ਕੇ ਗਏ ਸੀ, ਕੁਛ ਦੇਰ ਉਹ ਗੱਲਬਾਤ ਕਰਾਂਗੇ ਤੇ ਫਿਰ ਆਪਾਂ ਤੁਹਾਡੇ ਨਾਲ ਕੁਝ ਖਬਰਾਂ ਕੁਝ ਗੱਲਾਂ ਹੋਰ ਸਾਂਝੀਆਂ ਕਰਾਂਗੇ। ਕੱਲ ਆਪਣੀ ਗੱਲਬਾਤ ਇਸ ਮਸਲੇ ਤੇ ਚੱਲਦੀ ਸੀ ਬਈ ਬੰਦਾ ਜਿਹੜੇ ਸ਼ਬਦ ਬੋਲਦਾ ਕਿਤੇ ਉਹ ਬੋਲਦਾ ਬੋਲਦਾ ਜਿਹੜੇ ਸਾਡੇ ਸਮਾਜ ਨੇ ਸ਼ਬਦਾਂ ਦੀ ਕੋਈ ਮਰਿਆਦਾ ਰੱਖੀ ਹੋਈ ਆ ਕਿਤੇ ਉਹ ਉਲੰਘਦਾ ਨਹੀਂ ਜਾਂਦਾ। ਇੱਕ ਉਹ ਵਿਅਕਤੀ ਜਿਹਨੂੰ ਸਮਾਜ ਸਿਆਣਾ ਸਮਝਦਾ, ਚਲੋ ਜਿਹੜਾ ਆਮ ਵਿਅਕਤੀ ਆ ਉਹ ਕੋਈ ਪੁੱਠੇ ਸਿੱਧੇ ਸ਼ਬਦ ਬੋਲਦੇ ਉਹਦਾ ਕੋਈ ਬੜਾ ਅਸਰ ਨਹੀਂ ਪੈਂਦਾ, ਪਰ ਜਿਹਨੂੰ ਸਮਾਜ ਸਿਆਣਾ ਸਮਝਦਾ, ਜਿਹਦੀ ਆਗੂ ਭੂਮਿਕਾ, ਜਿਹਨੂੰ ਸਮਾਜ ਜਾਂ ਸਮਾਜ ਦਾ ਕੋਈ ਗਰੁੱਪ ਆ ਜਿਹੜਾ ਉਹ ਇਹ ਸੋਚਦਾ ਕਿ ਇਹ ਇਨਸਾਨ ਤੋਂ ਆਪਾਂ ਅਗਵਾਈ ਲੈਣੀ ਆ, ਜਦੋਂ ਉਹੋ ਹੀ ਬੰਦਾ ਕੋਈ ਪੁੱਠੇ ਸਿੱਧੇ ਸ਼ਬਦ ਬੋਲਣ ਲੱਗ ਜੇ ਤੇ ਪੁੱਠੇ ਸਿੱਧੇ ਸ਼ਬਦ ਬੋਲ ਕੇ ਵੀ ਉਹ ਇਹ ਕਹੇ ਕਿ ਇਹ ਤਾਂ ਸਾਡੇ ਜੀ ਕਲਚਰ ਦਾ ਹਿੱਸਾ, ਮਤਲਬ ਉਹਨੂੰ ਉਹ ਨਮੋਸ਼ੀ ਨਾ ਫੀਲ ਕਰੇ, ਉਹ ਸੋਰੀ ਨਾ ਫੀਲ ਕਰੇ, ਉਹਨੂੰ ਕੋਈ ਗਲਤੀ ਦਾ ਅਹਿਸਾਸ ਨਾ ਹੋਵੇ, ਬਲਕਿ ਸਗੋਂ ਉਹ ਆਪਣੀ ਗਲਤੀ ਨੂੰ ਲੁਕਾਉਣ ਦੀ ਕੋਸ਼ਿਸ਼ ਕਰੇ। ਇਸ ਤੇ ਗੱਲਬਾਤ ਚੱਲਦੀ ਸੀ ਦੋਸਤੋ। ਗੱਲ ਅਸਲ ਦੇ ਵਿੱਚ ਇਹ ਆ, ਇਹ ਕੋਈ ਇਹ ਨਾ ਇਹ ਜਿੰਨੀ ਸਿੱਧੀ ਜੀ ਗੱਲ ਲੱਗਦੀ ਆ, ਕਿਸੇ ਨੂੰ ਐਂ ਲੱਗ ਸਕਦਾ ਵੀ ਐਵੇਂ ਦਬਾ ਲਾਈ ਜਾਂਦੇ ਆ, ਫਿਰ ਕੀ ਹੋ ਗਿਆ ਜੇ ਇੱਕ ਅੱਧੀ ਗਾਲ ਨਿਕਲ ਗਈ ਤਾਂ, ਤੇ ਜੇ ਸੋਰੀ ਵੀ ਫੀਲ ਕਰ ਲੈਂਦੇ ਫਿਰ ਵੀ ਕੀ ਹੋ ਜਾਂਦਾ। ਠੀਕ ਆ, ਤੁਸੀਂ ਆਪਣੇ ਥਾਂ ਤੇ ਠੀਕ ਹੋ, ਆਪਣੇ ਖਾਬਤਾਂ ਵੀ ਬਣੀਆਂ ਵੀ ਇੱਕ ਵਾਰੀ ਜਿਹੜਾ ਸ਼ਬਦ ਮੂੰਹ ਚੋਂ ਨਿਕਲ ਗਿਆ, ਇਹ ਤਾਂ ਬੰਦੂਕ ਆ, ਗੋਲੀ ਨਿਕਲ ਗਈ ਬਸ। ਠੀਕ ਆ, ਕਿਸੇ ਨੂੰ ਜ਼ਖਮ ਲੱਗ ਗਿਆ, ਆਪਾਂ ਨੂੰ ਕੀ ਕਰੇ ਹੁੰਦਾ, ਤੁਸੀਂ ਆਪਣੀ ਥਾਂ ਠੀਕ ਹੋ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਅਸਲ ਦੇ ਵਿੱਚ ਜਿਹੜੇ ਸ਼ਬਦ ਬੰਦੇ ਦੀ ਜ਼ੁਬਾਨ ਚੋਂ ਨਿਕਲਦੇ ਨੇ ਨਾ, ਉਹ ਬਹੁਤ ਡੂੰਘੀ ਇੱਕ ਪਿਕਚਰ ਸਾਡੇ ਸਾਹਮਣੇ ਉਹ ਪੋਰਟਰੇ ਕਰਦੇ ਨੇ। ਉਹ ਇਹ ਦਿਖਾਉਂਦੇ ਨੇ ਸਾਨੂੰ ਕਿ ਇਹ ਬੰਦੇ ਦੇ ਅੰਦਰ ਕੀ ਹੈ। ਇਹ ਇਕੱਲੇ ਸ਼ਬਦ ਹੀ ਨਹੀਂ, ਇੱਕ ਦੋ ਸ਼ਬਦ ਬੋਲਣ ਨਾਲ ਜਾਂ ਦੋ ਚਾਰ ਲਾਈਨਾਂ ਬੋਲਣ ਨਾਲ ਜਾਂ ਦੋ ਚਾਰ ਗਾਲਾਂ ਕੱਢਣ ਨਾਲ, ਮਤਲਬ ਜੇ ਕਹੋ ਬਹੁਤਾ ਫਰਕ ਪੈਂਦਾ ਆਲੇ ਦੁਆਲੇ, ਉਹ ਗੱਲ ਨਹੀਂ ਹੈਗੀ। ਗੱਲ ਅਸਲ ਚ ਇਹ ਆ, ਮੁੱਦਾ ਇਹ ਹੈ ਬਈ ਇਹ ਨਿਕਲੇ ਹੋਏ ਸ਼ਬਦ ਨੇ ਜਿਹੜੇ, ਇਹ ਉਸ ਬੰਦੇ ਦੇ ਅੰਦਰ ਕੀ ਚੱਲ ਰਿਹਾ ਉਸ ਦੀ ਝਲਕ ਪਾਉਂਦੇ ਨੇ। ਉਹ ਬੰਦਾ ਕਿੱਡਾ ਕੁ ਕਾਬਲ ਆ, ਉਹਦੇ ਅੰਦਰ ਕਿੱਡਾ ਕੁ ਵੱਡਾ ਗਿਆਨ ਦਾ ਭੰਡਾਰ ਆ, ਇਹ ਉਸ ਦੀ ਝਲਕ ਪਾਉਂਦੇ ਨੇ। ਠੀਕ ਹੈ, ਕੋਈ ਮਤਲਬ ਸੁੱਤੇ ਸਿੱਧੇ ਕੋਈ ਕਹਿ ਦੇ, ਪਰ ਜਿਹੜਾ ਬਾਰ ਬਾਰ ਬੰਦਾ ਇਹ ਗੱਲ ਡਿਫੈਂਡ ਕਰਨ ਦੀ ਕੋਸ਼ਿਸ਼ ਕਰ ਰਿਹਾ, ਜਿਹੜਾ ਇਨਸਾਨ ਮੀਟਿੰਗ ਦੇ ਵਿੱਚ ਵੀ ਟਪੂਸੀਆਂ ਮਾਰ ਮਾਰ ਕੇ ਗੱਲ ਕਰ ਰਿਹਾ, ਜਿਹੜਾ ਗੱਲ ਨੂੰ ਮਤਲਬ ਸਹਿਜ ਤਰੀਕੇ ਨਾਲ ਨਹੀਂ ਲੈ ਰਿਹਾ, ਮੀਟਿੰਗ ਦੀ ਵੀ ਇੱਕ ਮਰਿਆਦਾ ਹੁੰਦੀ ਆ। ਮੀਟਿੰਗ ਦੇ ਵਿੱਚ ਵੀ ਪਹਿਲਾਂ ਗੱਲ ਸੁਣੀ ਜਾਂਦੀ ਆ, ਫਿਰ ਕਹੀ ਜਾਂਦੀ ਆ, ਫਿਰ ਗੱਲ ਦੇ ਉੱਤੇ ਵਿਚਾਰ ਚਰਚਾ ਹੁੰਦੀ ਆ, ਬਹਿਸ ਹੁੰਦੀ ਆ। ਚਲੋ ਆਪਾਂ ਤਾਂ ਇਹਨੂੰ ਵਿਸ਼ੇ ਵਜੋਂ ਗੱਲ ਕਰ ਰਹੇ ਹਾਂ, ਪਰ ਅਸਲ ਦੇ ਵਿੱਚ ਗੱਲ ਕੱਲੀ ਉਹ ਜਥੇਦਾਰ ਦੀ, ਹਰਪ੍ਰੀਤ ਸਿੰਘ ਜੀ ਜਾਂ ਜਿਹੜੇ ਜਥੇਦਾਰ ਧਾਮੀ ਜੀ ਨੇ ਉਹਨਾਂ ਦੀ ਨੀ, ਗੱਲ ਸਮੁੱਚੇ ਪੰਜਾਬੀ ਕਲਚਰ ਦੀ ਆ। ਤੁਸੀਂ ਬਾਕੀ ਸੱਭਿਆਚਾਰਾਂ ਦੇ ਵਿੱਚ ਤੇ ਆਪਣੇ ਪੰਜਾਬੀ ਲੋਕਾਂ ਦੇ ਵਿੱਚ ਮੈਂ ਤੁਹਾਨੂੰ ਫਰਕ ਦੱਸਣ ਦੀ ਕੋਸ਼ਿਸ਼ ਕਰੂੰਗਾ। ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਮੰਨਦਾ ਇਸ ਗੱਲ ਨੂੰ, ਪਰ ਤੁਸੀਂ ਥੋੜਾ ਜਿਹਾ ਸੋਚਿਓ, ਸਾਡੇ ਜਿਹੜੇ ਲੋਕ ਨੇ ਉਹ ਧਾਰਮਿਕ ਸਥਾਨਾਂ ਤੇ ਬਹੁਤ ਜਾਂਦੇ ਨੇ, ਜਾਣਾ ਚਾਹੀਦਾ, ਮੈਨੂੰ ਕੋਈ ਇਤਰਾਜ਼ ਨਹੀਂ, ਸਾਰਾ ਦਿਨ ਬੈਠੇ ਰਹੋ। ਡੇਰਿਆਂ ਚ ਬਹੁਤ ਜਾਂਦੇ ਨੇ, ਉੱਥੇ ਵੀ ਮੈਨੂੰ ਕੋਈ ਇਤਰਾਜ਼ ਨਹੀਂ, ਸਵੇਰ ਤੋਂ ਸ਼ਾਮ ਤਾਈਂ ਬੈਠੇ ਰਹੋ। ਇਕੱਠ ਬਹੁਤ ਕਰਦੇ ਨੇ, ਗਾਇਕ ਕੋਈ ਆਉਂਦਾ ਹਜ਼ਾਰਾਂ ਦੇ ਇਕੱਠ ਕਰਦੇ ਨੇ, ਪਰ ਸਮੱਸਿਆ ਇਹ ਹੈ ਜਦੋਂ ਕਿਸੇ ਸੀਰੀਅਸ ਇਸ਼ੂ ਤੇ ਕੋਈ ਸੈਮੀਨਾਰ ਹੁੰਦਾ, ਕਿਸੇ ਖਾਸ ਮੁੱਦੇ ਦੇ ਉੱਤੇ ਵਿਚਾਰ ਚਰਚਾ ਹੁੰਦੀ ਆ, ਸਾਡੇ ਲੋਕ ਪਹੁੰਚਦੇ ਹੀ ਨਹੀਂ ਉੱਥੇ। ਉਹ ਕਹਿੰਦੇ ਜੀ ਕਾਹਦੀ ਦਿਮਾਗ ਖਪਾਈ ਕਰਨੀ ਆ, ਉਹ ਤਾਂ ਚੁੰਝ ਚਰਚਾ ਹੈ। ਜਾਣੀ ਬਹੁਤ ਹੀ ਗੰਭੀਰ ਜਿੱਥੇ ਮੁੱਦਿਆਂ ਦੀ ਚਰਚਾ ਹੋਣੀ ਹੁੰਦੀ ਆ ਨਾ, ਉਹਨਾਂ ਨੂੰ ਵਾਸੀਆਂ ਆਉਣ ਲੱਗ ਜਾਂਦੀਆਂ, ਨੀਂਦ ਆਉਣ ਲੱਗ ਜਾਂਦੀ ਆ। ਉਹ ਕਹਿੰਦੇ ਉੱਥੇ ਜਾ ਕੇ ਤਾਂ ਬੋਰ ਹੋਵਾਂਗੇ ਆਪਾਂ, ਤੇ ਜਿੱਥੇ ਕਿੱਲ ਕਿੱਲ ਕੇ ਢਾਡੀ ਆ ਜਿਹੜੇ ਮਾਰ ਉੱਚੀ ਉੱਚੀ ਆਵਾਜ਼ ਦੇ ਵਿੱਚ ਗੱਲਾਂ ਸੁਣਾਉਂਦੇ ਨੇ ਨਾ, ਉੱਥੇ ਮਤਲਬ ਉਹਨਾਂ ਦਾ ਖੂਨ ਉਬਾਲੇ ਖਾਂਦਾ। ਅਗੇਨ, ਖੂਨ ਉਬਾਲੇ ਖਾਣੇ ਵੀ ਚਾਹੀਦੇ, ਇਤਿਹਾਸ ਵੀ ਸਾਡਾ ਬਹੁਤ ਮਤਲਬ ਸਾਨੂੰ ਯਾਦ ਰੱਖਣਾ ਚਾਹੀਦਾ, ਪਰ ਮੈਂ ਡਿਫਰੈਂਸ ਦੀ ਗੱਲ ਕਰਦਾ। ਮੈਂ ਇਹ ਨਹੀਂ ਕਹਿੰਦਾ ਵੀ ਉਵੇਂ ਨਹੀਂ ਹੋਣਾ, ਉਵੇਂ ਵੀ ਹੋਣਾ ਚਾਹੀਦਾ, ਪਰ ਤਸਵੀਰ ਦਾ ਇੱਕ ਪਾਸਾ ਇਹ ਵੀ ਆਹ ਗੱਲਾਂ ਵੀ ਹੋਣੀਆਂ ਚਾਹੀਦੀਆਂ। ਜਦੋਂ ਸੀਰੀਅਸਨੈਸ ਦੀ ਗੱਲ ਚੱਲਦੀ ਆ, ਜਦੋਂ ਮੁੱਦਿਆਂ ਨੂੰ ਵਿਚਾਰਨ ਦੀ ਗੱਲ ਚੱਲਦੀ ਆ, ਜਦੋਂ ਮੁੱਦਿਆਂ ਦੀ ਡੂੰਘਿਆਈ ਦੇ ਵਿੱਚ ਜਾਣ ਦੀ ਗੱਲ ਚੱਲਦੀ ਆ ਉਦੋਂ ਸਾਡੇ ਬੰਦੇ ਜਾਂਦੇ ਹੀ ਨਹੀਂ ਉੱਧਰ, ਉਦੋਂ ਸਾਡੇ ਲੀਡਰ ਵੀ ਨਾ ਫੋਕੇ ਜੇ ਬਿਆਨ ਦੇ ਕੇ ਪਾਸੇ ਨਿਕਲ ਜਾਂਦੇ ਨੇ। ਕਾਰਨ ਇਹ ਹੈ ਕਿ ਜਿਹੜੇ ਉੱਚੀ ਉੱਚੀ ਕਿਲ ਕਿਲ ਕੇ ਬੋਲਦੇ ਨੇ ਜਾਂ ਜਿਹੜੇ ਮਾੜਾ ਬੋਲਦੇ ਨੇ, ਗਾਲਾਂ ਕੱਢਦੇ ਨੇ, ਮੰਦਾ ਬੋਲਦੇ ਨੇ, ਉਹਨਾਂ ਉਹ ਅੰਦਰੋਂ ਖੋਖਲੇ ਹੁੰਦੇ ਨੇ। ਮੇਰੇ ਕਹਿਣ ਦਾ ਮਤਲਬ ਆ ਗੱਲਾਂ ਉਹ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਜੀ, ਗਿਆਨ ਇਕੱਠਾ ਕਰਨਾ ਚਾਹੀਦਾ ਜੀ, ਸਤਸੰਗ ਕਰਨਾ ਚਾਹੀਦਾ, ਮਹਾਂਪੁਰਸ਼ਾਂ ਦੀ ਸੰਗਤ ਸਾਨੂੰ ਕਰਨੀ ਚਾਹੀਦੀ ਆ, ਸਾਨੂੰ ਆਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਜਿਹੜਾ ਗਿਆਨ ਆ ਨਾ ਇਹ ਕਿਸੇ ਦੇ ਦੱਸਿਆ ਨਹੀਂ ਆਉਂਦਾ ਗਾ। ਤੇ ਗਿਆਨ ਜਦੋਂ ਥੋੜਾ ਬਹੁਤ ਬੰਦੇ ਨੂੰ ਗਿਆਨ ਹੈ ਕੀ ਚੀਜ਼, ਪਹਿਲੀ ਗੱਲ ਤਾਂ ਡੈਫੀਨੇਸ਼ਨ ਆ, ਆਪਾਂ ਬਾਅਦ ਦੇ ਵਿੱਚ ਗੱਲ ਕਰਦੇ ਆ। ਗਿਆਨ ਆ ਜਿਹੜਾ ਅਕਲ ਦੀਆਂ ਗੱਲਾਂ ਨੇ ਜਿਹੜੀਆਂ ਉਹ ਬੰਦੇ ਨੂੰ ਬੰਨ ਕੇ ਰੱਖਦੀਆਂ ਨੇ। ਜੇ ਸੱਚੀ ਮੁੱਚੀ ਕਿਸੇ ਨੂੰ ਕਿਸੇ ਦੇ ਅੰਦਰ ਕੋਈ ਚਾਰ ਗੱਲਾਂ ਚੰਗੀਆਂ ਉਹਨੇ ਸਿੱਖੀਆਂ ਨੇ ਮਾਂ ਪਿਓ ਤੋਂ, ਆਪਣੇ ਇਤਿਹਾਸ ਚੋਂ, ਆਪਣੇ ਵਿਰਸੇ ਚੋਂ, ਆਪਣੇ ਟੀਚਰ ਤੋਂ, ਉਹ ਨਾ ਇੱਕ ਇਹ ਸੰਗਲ ਆ, ਇੱਕ ਉਹ ਬੰਦੇਜ ਆ, ਇੱਕ ਜਿਹੜੀਆਂ ਉਹਨੂੰ ਜਿਹੜੀਆਂ ਉਹਦੀ ਪਰਸਨੈਲਿਟੀ ਨੂੰ ਬੰਨ ਕੇ ਰੱਖਦੀਆਂ, ਖਿੰਡਣ ਨਹੀਂ ਦਿੰਦੀਆਂ ਵੀ ਇੱਥੇ ਗਾਲ ਕੱਢਤੀ, ਉੱਥੇ ਗਾਲ ਕੱਢਤੀ, ਇੱਥੇ ਬਿਆਨ ਦਿੱਤਾ, ਉੱਥੇ ਟਪੂਸੀ ਮਾਰ ਕੇ ਬੈਠ ਗਿਆ, ਇਸ ਤਰ੍ਹਾਂ ਨਹੀਂ ਹੁੰਦਾ। ਸਗੋਂ ਮੈਂ ਨਾ ਠੋਸ ਉਦਾਹਰਣ ਦੇਣੀ ਚਾਹੁੰਦਾ ਵੀ ਜਿਵੇਂ ਗੁਰੂ ਸਾਹਿਬ ਨੇ ਵੀ ਕਿਹਾ ਨਾ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਮਿੱਟੀ ਆ ਨਾ ਜਿਹੜੀ, ਮਿੱਟੀ ਦੇ ਤੌੜੇ ਤੌੜਾ ਤੁਸੀਂ ਦੇਖਿਆ ਹੋਣਾ, ਮਿੱਟੀ ਦੇ ਭਾਂਡੇ ਦੇਖੇ ਹੋਣੇ ਆ, ਮਿੱਟੀ ਨੂੰ ਪਾਣੀ ਬੰਨ ਕੇ ਰੱਖਦਾ ਤੇ ਪਾਣੀ ਨਾਲ ਹੀ ਗਿੱਲੀ ਮਿੱਟੀ ਸੁੱਕਦੀ ਆ ਨਾ, ਪਰ ਪਾਣੀ ਦਿਸਦਾ ਨਹੀਂ। ਇਵੇਂ ਗਿਆਨ ਆ ਨਾ ਜਿਹੜਾ, ਇਹ ਬੰਦੇ ਨੂੰ ਡਿਸਿਪਲਿਨ ਦੇ ਵਿੱਚ ਰੱਖਦਾ, ਤੇ ਜਿਹੜਾ ਬੰਦਾ ਡਿਸਿਪਲਿਨ ਚ ਨਹੀਂ ਰਹਿ ਰਿਹਾ ਇਹਦਾ ਮਤਲਬ ਉਹ ਝੂਠਾ ਬੰਦਾ, ਕੋਈ ਗਿਆਨ ਗੁਣ ਨਹੀਂ ਹੈਗਾ, ਕੋਈ ਉਹਨੇ ਅਕਲ ਦੀ ਗੱਲ ਨਹੀਂ ਸਿੱਖੀ, ਉਹਨੇ ਉਤੋਂ ਇਧਰੋਂ ਉਧਰੋਂ ਚਾਰ ਗੱਲਾਂ ਸਿੱਖ ਕੇ ਪੋਲਿਟਿਕਸ ਰਾਹੀਂ ਉਹ ਤੁਹਾਡਾ ਲੀਡਰ ਬਣ ਗਿਆ। ਤੇ ਜੇ ਉਹ ਕੌੜਾ ਹੀ ਬੋਲਦਾ, ਮੈਨੂੰ ਦੱਸਣ ਦੀ ਲੋੜ ਨੀ, ਤੁਹਾਨੂੰ ਸਾਰਿਆਂ ਨੂੰ ਪਤਾ, ਤੁਸੀਂ ਸਵੇਰ ਤੋਂ ਸ਼ਾਮ ਤੱਕ ਗੁਰਬਾਣੀ ਸੁਣਦੇ ਹੋ, ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ, ਉਹ ਜੇ ਉਹਦੇ ਸ਼ਬਦ ਹੀ ਫਿੱਕੇ ਨੇ, ਉਹਦਾ ਤਨ ਤੇ ਮਨ ਦੋਨੇ ਹੀ ਫਿੱਕੇ ਨੇ, ਗਿਆਨ ਗੁਣ ਹੈ ਨੀ ਉਹਦੇ ਅੰਦਰ, ਉਹ ਤਾਂ ਬਾਦਲਾਂ ਨੇ ਲੀਡਰ ਬਿਠਾਇਆ ਸੀ ਤੁਹਾਡੇ ਉੱਤੇ, ਮੈਂ ਸਿੱਧਾ ਕਹਿ ਦਿੰਦਾ। ਪੋਲੀਟੀਸ਼ੀਅਨ ਨੇ ਆਪਾਂ ਨੂੰ ਯੂਜ਼ ਕੀਤਾ, ਪੋਲੀਟੀਸ਼ੀਅਨ ਸਾਰਾ ਕੁਝ ਕਰਦੇ ਨੇ, ਇਹਨਾਂ ਨੂੰ ਧੇਲੇ ਦੀ ਅਕਲ ਨਹੀਂ ਹੈ ਲੋਕਾਂ ਨੂੰ। ਸਹੀ ਮਾਨਿਆਂ ਦੇ ਵਿੱਚ ਤੁਸੀਂ ਆਪ ਪੜੋ, ਆਪਣਾ ਮਨ ਜਿਹੜਾ ਉਹ ਕੈਪੇਬਲ ਹੋਵੇ ਗਲਤ ਤੇ ਠੀਕ ਨੂੰ ਡਿਫਰੈਂਸ਼ੀਏਟ ਕਰਨ ਦੇ ਵਿੱਚ। ਜੇ ਅਸੀਂ ਗਲਤ ਤੇ ਠੀਕ ਦਾ ਫਰਕ ਨਹੀਂ ਜਾਣਦੇ, ਇਹਦਾ ਮਤਲਬ ਅਸੀਂ ਨਾ ਸਕੂਲੀ ਵਿਦਿਆ ਹਾਸਲ ਕੀਤੀ ਹੈ, ਨਾ ਸਾਨੂੰ ਆਲੇ ਦੁਆਲੇ ਸਮਾਜਿਕ ਸਹਿਚਾਰ ਜਿਹੜਾ ਹੁੰਦਾ ਨਾ ਸਾਨੂੰ ਉਹਦਾ ਪਤਾ। ਸਮਾਜਿਕ ਸਹਿਚਾਰ ਦੇ ਵਿੱਚ ਆਪਾਂ ਬਾਰ ਬਾਰ ਗੱਲ ਕਰਦੇ ਹਾਂ ਵੀ ਜੇ ਗਲਤੀ ਵੀ ਹੋ ਜਾਵੇ ਕੋਈ ਗੱਲ ਨਹੀਂ, ਗਲਤੀਆਂ ਇਨਸਾਨਾਂ ਤੋਂ ਹੁੰਦੀਆਂ, ਇੱਕ ਸੌਰੀ ਮਾਫੀ ਅਪੋਲੋਜਾਈਜ਼ ਇਹ ਇੱਕ ਤਰੀਕਾ ਹੁੰਦਾ ਗਲਤੀ ਰਿਲਾਈਜ਼ ਕਰਨ ਦਾ। ਅੱਛਾ ਕਈ ਵਾਰ ਸਿਆਣੇ ਲੋਕ ਕਹਿੰਦੇ ਜੇ ਗਲਤੀ ਨਹੀਂ ਵੀ ਹੋਈ ਨਾ ਫੇਰ ਵੀ ਗਲਤੀ ਕਹਿ ਦੋ, ਮਤਲਬ ਆਈ ਐਮ ਸੋਰੀ ਫੋਰ ਦੈਟ, ਇਹਦੇ ਨਾਲ ਫਰਕ ਕੀ ਪੈਂਦਾ, ਕਿੰਨਾ ਨਿਸ਼ਾਨ ਦੇ ਵਿੱਚ ਫਰਕ ਪੈ ਗਿਆ ਬੰਦੇ ਦੀ ਚ, ਸਵਾਲ ਤਾਂ ਇਹ। ਪਰ ਇਹ ਪੋਲੀਟੀਸ਼ੀਅਨ ਜਾਂ ਇਹ ਜੇ ਲੀਡਰ ਜਿਹੜੇ ਗਾਲਾਂ ਗੁਲਾਂ ਕੱਢਦੇ ਨੇ ਕਦੇ ਸੋਰੀ ਫੀਲ ਨਹੀਂ ਕਰਦੇ, ਹਾਂ ਚੋਣਾਂ ਨੇੜੇ ਆ ਕੇ ਜ਼ਰੂਰ ਇਹ ਗੋਡੀ ਹੱਥ ਲਾਉਂਦੇ ਨੇ। ਆਪਾਂ ਥੋੜੇ ਜਿਹੇ ਦਿਨ ਪਹਿਲਾਂ ਸੁਖਬੀਰ ਬਾਦਲ ਦਾ ਸਾਰਾ ਆਪਾਂ ਜਿਹੜਾ ਹੈਗਾ ਜਿਹੜਾ ਡਰਾਮਾ ਚੱਲਦਾ ਉਹਦੇ ਬਾਰੇ ਵੀ ਗੱਲ ਕੀਤੀ ਸੀ ਨਾ, ਪਹਿਲਾਂ ਨੀ ਕਦੇ ਗਲਤੀ ਫੀਲ ਕੀਤੀ, ਤੇ ਹੁਣ ਫੱਟੀ ਪਾਈ ਹੋਈ ਆ, ਪਹਿਲਾਂ ਬਰਨਾਲੇ ਨੇ ਫੱਟੀ ਪਾਈ ਸੀ, ਹੁਣ ਇਹਨਾਂ ਨੇ ਫੱਟੀ ਪਾਈ, ਅਸੀਂ ਤਾਂ ਜੀ ਸੇਵਾ ਲਵਾ ਰਹੇ ਹਾਂ, ਬਾਜੀ ਅਸੀਂ ਸੇਵਾ ਕਰ ਰਹੇ ਹਾਂ। ਇੱਕ ਪਾਸੇ ਉਹ ਸਾਫ਼ ਹੋਇਆ ਥਾਲ, ਕੋਈ ਬੰਦਾ ਜਿਹੜਾ ਉਹਨੂੰ ਫੜਾ ਰਿਹਾ ਉਹ ਪਾਣੀ ਦੇ ਵਿੱਚ ਡੁਬਾਉਂਦੇ ਨੇ ਤੇ ਦੂਜੇ ਪਾਸੇ ਫੜਾ ਦਿੰਦੇ ਨੇ, ਇਹ ਕਾਹਦੀ ਸੇਵਾ? ਜੇ ਸੱਚੀ ਮੁੱਚੀ ਸੇਵਾ ਦਾ ਪੈਰੀ ਭਾਰ ਬੈਠ ਕੇ ਉੱਥੇ ਜਿੱਥੇ ਜੁੱਤੀਆਂ ਹੁੰਦੀਆਂ ਲੋਕਾਂ ਦੀਆਂ, ਜਿੱਥੇ ਲੋਕ ਜੁੱਤੀਆਂ ਰੱਖਦੇ ਨੇ ਤੇ ਉੱਥੇ ਜਾ ਕੇ ਜੁੱਤੀਆਂ ਅੰਦਰੋਂ ਬਾਹਰੋਂ ਸਾਫ਼ ਕਰੋ, ਉਹ ਸੇਵਾ, ਉਹਨੂੰ ਸੇਵਾ ਮੰਨਿਆ ਜਾ ਸਕਦਾ। ਬਾਕੀ ਇਹ ਧਾਰਮਿਕ ਮਸਲਾ ਜੀ, ਮੈਂ ਬਹੁਤੀ ਦਖਲਦਾਰੀ ਤਾਂ ਇਹਦੇ ਚ ਕਰਨੀ ਨੀ, ਪਰ ਇਹ ਆ ਵੀ ਸੇਵਾ ਦਾ ਮਤਲਬ ਬਹੁਤ ਵੱਡਾ ਹੁੰਦਾ। ਸੇਵਾ ਦਾ ਮਤਲਬ ਇਹ ਵੀ ਹੁੰਦਾ ਵੀ ਜਿਹੜੇ ਅਹੁਦੇ ਤੇ ਤੁਸੀਂ ਬੈਠੇ ਹੋ, ਜ਼ਰੂਰੀ ਨੀ ਵੀ ਜੁੱਤੀਆਂ ਸਾਫ਼ ਕਰਨੀਆਂ, ਜ਼ਰੂਰੀ ਨੀ ਬਈ ਤੁਸੀਂ, ਉਹ ਤਾਂ ਚਲੋ ਭੁੱਲ ਬਖਸ਼ਾਉਣ ਦਾ ਇੱਕ ਤਰੀਕਾ ਹੋ ਸਕਦਾ ਵੀ ਬੰਦਾ ਆਪਣੇ ਅੰਦਰ ਜਿਹੜੀ ਈਗੋ ਪਈ ਆ ਉਹਨੂੰ ਮਾਰੇ, ਚੰਗੀ ਗੱਲ ਆ ਉਹ, ਪਰ ਅਸਲੀ ਸੇਵਾ ਉਹ ਆ ਵੀ ਜਿਹੜੇ ਅਹੁਦੇ ਤੇ ਬੰਦਾ ਬੈਠਾ, ਜਿਹੜੀ ਡਿਊਟੀ ਉਹਨੂੰ ਪਾਈ ਗਈ ਹੈ, ਉਹਨੂੰ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣਾ, ਤੇ ਹਮੇਸ਼ਾ ਸਮਾਜ ਦਾ ਉਹ ਵਰਗ ਜਿਹੜਾ ਦੱਬਿਆ ਕੁਚਲਿਆ, ਜਿਹੜਾ ਮਿਹਨਤ ਕਰਦਾ ਸਵੇਰ ਤੋਂ ਸ਼ਾਮ ਤੱਕ, ਜਿਹਦੀ ਕੋਈ ਨੀ ਸੁਣਦਾ, ਹਮੇਸ਼ਾ ਉਸ ਦੇ ਹੱਕ ਦੇ ਵਿੱਚ ਫੈਸਲਾ ਕਰਨਾ। ਮੈਂ ਤਾਂ ਇਹ ਵੀ ਕਹਿੰਦਾ ਜੀ, ਜੇ ਕਾਨੂੰਨ ਆ ਨਾ, ਕੋਈ ਕਾਨੂੰਨ ਅਮੀਰ ਦਾ ਪੱਖ ਕਰਦਾ ਤਾਂ ਉਹ ਕਾਨੂੰਨ ਆ ਜਿਹੜਾ ਉਹ ਕਾਨੂੰਨ ਹੀ ਨੀ ਹੈਗਾ, ਉਹ ਦਲੇਰ ਜੱਜ ਹੋਊਗਾ ਜਿਹੜਾ ਕਹੋ ਯਾਰ ਇਹੋ ਜਿਹੇ ਕਾਨੂੰਨ ਨੂੰ ਚੱਕ ਕੇ ਪਾਸੇ ਮਾਰੋ, ਇਹਨੂੰ ਬਦਲ ਦਿਓ। ਕਾਨੂੰਨ ਆਮ ਲੋਕਾਂ ਦੇ ਪੱਖ ਦੇ ਵਿੱਚ ਹੋਣਾ ਚਾਹੀਦਾ, ਪਰ ਕੀ ਕਰੀਏ, ਸਾਰੀ ਦੁਨੀਆਂ ਦੇ ਵਿੱਚ ਕਾਨੂੰਨ ਆ ਜਿਹੜਾ ਉਹ ਵੀ ਅਮੀਰ ਮਹਿੰਗੇ ਵਕੀਲ ਹਾਇਰ ਕਰਕੇ ਕਾਨੂੰਨ ਨੂੰ, ਆ ਕਾਨੂੰਨ ਦੀਆਂ ਵਿਚਲੀਆਂ ਚੋਰ ਮੋਰੀਆਂ ਉਹਨਾਂ ਨੂੰ ਆਪਦੇ ਹੱਕ ਦੇ ਵਿੱਚ ਭੁਗਤਾ ਕੇ ਉਹ ਬਰੀ ਹੋ ਜਾਂਦੇ ਨੇ। ਆਮ ਬੰਦਾ ਜਿਹੜਾ ਉਹ ਕਾਨੂੰਨ ਦੀ ਚੱਕੀ ਦੇ ਵਿੱਚ ਪਿਸਦਾ ਰਹਿੰਦਾ। ਚਲੋ, ਗੱਲ ਆਪਣੀ ਇਹ ਚੱਲ ਰਹੀ ਸੀ ਬਈ ਸ਼ਬਦਾਵਲੀ ਸਾਡੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਦੋਸਤੋ, ਗੱਲ ਆਏ ਆ ਇਹ ਸ਼ਬਦ ਨਾ ਜਿਹੜੇ ਇਹ ਕਿਤੇ ਇੱਕ ਤੇ ਕਿਤਾਬਾਂ ਚ ਨੀ ਲਿਖੇ ਹੁੰਦੇ, ਮਤਲਬ ਠੀਕ ਆ ਲੇਖਕ ਲਿਖਦੇ ਵੀ ਨੇ, ਪਰ ਅਸਲ ਦੇ ਵਿੱਚ ਸਮਾਜਿਕ ਬੋਲੀ ਸਾਡੇ ਆਲੇ ਦੁਆਲੇ, ਜ਼ਰੂਰੀ ਨੀ ਕੋਈ ਬੰਦਾ ਜਿਹੜਾ ਪੜ੍ਹਿਆ ਲਿਖਿਆ ਉਹ ਸਹੀ ਸ਼ਬਦ ਹੀ ਬੋਲਦਾ, ਉਹ ਮਿੱਠੇ ਸ਼ਬਦ ਹੀ ਬੋਲਦਾ। ਕਈ ਵਾਰੀ ਜਿਨ੍ਹਾਂ ਲੋਕਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਨਹੀਂ ਮਿਲਦਾ, ਪਰ ਜਿਹੜੇ ਇੰਟੈਲੀਜੈਂਟ ਹੁੰਦੇ ਨੇ, ਜਿਹੜੇ ਤੇਜ਼ ਤਰਾਰ ਹੁੰਦੇ ਨੇ, ਜਿਨ੍ਹਾਂ ਦੇ ਮਨ ਦੇ ਵਿੱਚ ਸਿੱਖਣ ਦੀ ਰੀਝ ਹੁੰਦੀ ਆ, ਉਹ ਭਾਵੇਂ ਦੁਨਿਆਵੀ ਵਿਦਿਆ ਨਹੀਂ ਨਾ ਵੀ ਪੜ੍ਹੇ ਹੋਣ, ਪਰ ਉਹਨਾਂ ਨੂੰ ਬਹੁਤ ਗਿਆਨ ਹੁੰਦਾ ਜੀ, ਉਹਨਾਂ ਨੂੰ ਕੰਮ ਦਾ ਤਜਰਬਾ ਹੁੰਦਾ, ਉਹਨਾਂ ਨੂੰ ਲੋਕਾਂ ਨਾਲ ਮਿਲਣ ਜੁਲਣ, ਲੋਕਾਂ ਨਾਲ ਗੱਲ ਕਰਨ, ਲੋਕਾਂ ਦਾ ਸਤਿਕਾਰ ਕਰਨ, ਇਹ ਉਹਨਾਂ ਕੋਲੇ ਜਿਹੜਾ ਗੁਣ ਆ ਨਾ, ਜਾਂ ਗੁਰ ਕਹਿ ਲੋ, ਇਹ ਉਹਨਾਂ ਕੋਲ ਹੁੰਦਾ। ਕਈ ਵਾਰੀ ਬਹੁਤਾ ਪੜ੍ਹਿਆ ਲਿਖਿਆ ਬੰਦਾ ਜਿਹੜਾ ਉਹ ਵੀ ਇੰਨਾ ਈਗੋਇਸਟਿਕ ਹੁੰਦਾ, ਕਈ ਵਾਰੀ ਬਹੁਤੀ ਪੜ੍ਹਾਈ ਲਿਖਾਈ ਵੀ ਸਾਨੂੰ ਸਾਡੇ ਕਲਚਰ ਨਾਲੋਂ ਤੋੜ ਦਿੰਦੀ ਆ। ਬਹੁਤੀ ਪੜ੍ਹਾਈ ਲਿਖਾਈ ਜਿਹੜੀ ਹੈਗੀ ਆ, ਉਹ ਸਾਨੂੰ ਮਤਲਬ ਸੈਲਫਿਸ਼ ਬਣਾ ਦਿੰਦੀ ਆ, ਕਈ ਵਾਰੀ ਮੈਂ ਕਹਿੰਦਾ, ਹਮੇਸ਼ਾ ਨੀ, ਤੇ ਫਿਰ ਉਹ ਬੰਦਾ ਆਮ ਲੋਕਾਂ ਨਾਲ ਟੁੱਟ ਜਾਂਦਾ। ਇਹ ਵੀ ਬਹੁਤ ਜ਼ਰੂਰੀ ਹੈ ਕਿ ਬੰਦੇ ਨੂੰ ਜ਼ਮੀਨ ਦੇ ਉੱਤੇ, ਉਹਦੇ ਪੈਰ ਸਦਾ ਜ਼ਮੀਨ ਤੇ ਲੱਗੇ ਰਹਿਣੇ ਚਾਹੀਦੇ ਆ, ਉਹਨੂੰ ਆਪਣੇ ਲੋਕਾਂ ਨਾਲ ਜੁੜਿਆ ਰਹਿਣਾ ਚਾਹੀਦਾ। ਆਪਦੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਕੀ ਚੱਲ ਰਿਹਾ, ਉਹਨਾਂ ਦੇ ਦਿਲਾਂ ਚ ਕੀ ਰਿੱਝ ਰਿਹਾ, ਉਹਨੂੰ ਇਸ ਦੀ ਥਾਂ ਪਾਉਣ ਦੇ ਲਈ ਆਮ ਲੋਕਾਂ ਨਾਲ ਜੁੜੇ ਰਹਿਣਾ ਚਾਹੀਦਾ। ਉਹਦੀ ਬੋਲੀ ਵੀ ਆਮ ਲੋਕਾਂ ਵਰਗੀ ਚਾਹੀਦੀ ਆ, ਉਹਦੀ ਭਾਸ਼ਾ, ਉਹਦੇ ਐਕਸ਼ਨ ਆਮ ਲੋਕਾਂ ਵਰਗੇ ਚਾਹੀਦੇ ਆ। ਪਰ ਜਿਹੜੇ ਖਾਸ ਲੋਕ ਬਣ ਜਾਂਦੇ ਨੇ, ਉਹ ਫਿਰ ਕਿਉਂਕਿ ਉਹ ਆਮ ਲੋਕਾਂ ਨਾਲ ਟੁੱਟ ਜਾਂਦੇ ਨੇ, ਆਪਣੇ ਕਲਚਰ ਨਾਲ ਵੀ ਟੁੱਟ ਜਾਂਦੇ ਨੇ। ਕਈ ਵਾਰੀ ਉਹ ਕੁਝ ਗਿਣੇ ਮਿੱਠੇ ਸ਼ਬਦ ਬੋਲ ਕੇ ਨਾ ਲੋਕਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਨੇ, ਖਾਸ ਕਰਕੇ ਵੋਟਾਂ ਨੇੜੇ, ਵੀ ਲੋਕ ਕਹਿਣ ਹਾਂਜੀ ਇਹ ਤਾਂ ਬੜਾ ਸਿਆਣਾ ਬੰਦਾ, ਇਹ ਤਾਂ ਬਹੁਤ ਵਧੀਆ ਬੰਦਾ। ਪਰ ਤੁਹਾਨੂੰ ਪਤਾ ਲੱਗ ਜਾਂਦਾ, ਤੁਹਾਨੂੰ ਉਹਦੇ ਐਕਸ਼ਨ ਤੋਂ, ਉਹਦੇ ਕਿਤੇ ਨਾ ਕਿਤੇ ਵਰਤੋਂ ਚ ਲਿਆਏ ਸ਼ਬਦਾਂ ਤੋਂ, ਉਹਦੇ ਅਮਲ ਤੋਂ ਤੁਹਾਨੂੰ ਪਤਾ ਲੱਗ ਜਾਂਦਾ। ਦੋਸਤੋ, ਗੱਲ ਇਹ ਆ ਜਿਵੇਂ ਇੱਕ ਸ਼ਹਿਦ ਦੀ ਮੱਖੀ ਹੁੰਦੀ ਆ ਨਾ, ਤੁਸੀਂ ਸ਼ਹਿਦ ਖਾ ਕੇ ਨਜ਼ਾਰਾ ਲੈ ਲੈਂਦੇ ਹੋ, ਅੱਧਾ ਕੁ ਚਮਚਾ ਸ਼ਹਿਦ ਦਾ ਚੱਟ ਲਿਆ, ਤੁਸੀਂ ਕਹੋਗੇ ਵਾਹ ਜੀ ਵਾਹ ਕਿਆ ਬਾਤ ਹੈ, ਪਰ ਉਹ ਸ਼ਹਿਦ ਇਕੱਠਾ ਕਰਨ ਦੇ ਲਈ ਇੱਕ ਮੱਖੀ ਕਿੰਨੇ ਹਜ਼ਾਰਾਂ ਲੱਖਾਂ ਫੁੱਲਾਂ ਤੇ ਗਈ ਹੈ, ਇੱਕ ਮੱਖੀ ਨੀ ਕਈ ਮੱਖੀਆਂ, ਫੇਰ ਉਹ ਸ਼ਹਿਦ ਬਣਿਆ। ਇਵੇਂ ਹੀ ਸਾਡੀ ਜਿਹੜੀ ਭਾਸ਼ਾ, ਸਾਡੀ ਜਿਹੜੀ ਬੋਲੀ ਆ, ਸਾਡੇ ਜਿਹੜੇ ਸ਼ਬਦ ਨੇ, ਇਹਨਾਂ ਦੇ ਸਾਡੇ ਅੰਦਰ ਜਿਹੜਾ ਗਿਆਨ ਪਿਆ ਸ਼ਬਦਾਂ ਰਾਹੀਂ, ਉਹ ਆਏ ਸਾਡੇ ਅੰਦਰ ਆਉਂਦਾ, ਸਾਨੂੰ ਆਪ ਨੂੰ ਪਤਾ ਨਹੀਂ ਲੱਗਦਾ, ਇਧਰੋਂ ਉਧਰੋਂ ਇਕੱਠਾ ਹੋ ਕੇ, ਬਾਹਰੋਂ ਅੰਦਰੋਂ ਸਾਡੇ ਮਨ ਦੇ ਨਾਲ, ਸਾਡੀਆਂ ਭਾਵਨਾਵਾਂ ਨਾਲ ਇੰਟਰੈਕਟ ਕਰਕੇ ਸ਼ਬਦ ਆ ਜਿਹੜੇ ਸਾਨੂੰ ਸਹੀ ਰੂਪ ਦੇ ਵਿੱਚ ਨਾ ਸ਼ਬਦਾਂ ਦੇ ਅਰਥਾਂ ਦਾ ਤਾਂ ਪਤਾ ਲੱਗਦਾ। ਹੁਣ ਕਈ ਬੰਦੇ ਢੀਠ ਹੁੰਦੇ ਨੇ, ਉਹਨਾਂ ਨੂੰ ਤੁਸੀਂ ਕੋਈ ਮਰਜ਼ੀ ਮਾੜਾ ਸ਼ਬਦ ਬੋਲੀ ਜਾਓ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਪਰ ਕਈ ਬੰਦੇ ਹੁੰਦੇ ਨੇ, ਜੇ ਉਹਨਾਂ ਨੂੰ ਤੁਸੀਂ ਮਾੜਾ ਜਿਹਾ ਵੀ ਸ਼ਬਦ ਕੋਈ ਇਹੋ ਜਿਹਾ ਕਹਿ ਦੋ ਜਿਹੜਾ ਉਹਨਾਂ ਦੀ ਪਰਸਨੈਲਿਟੀ ਦੇ ਫਿੱਟ ਨਹੀਂ ਆਉਂਦਾ ਹੁੰਦਾ, ਤਾਂ ਉਹਨਾਂ ਦੇ ਮਨ ਨੂੰ ਠੇਸ ਪਹੁੰਚਦੀ। ਇਸ ਕਰਕੇ ਸਾਡੇ ਸਭਿਆਚਾਰ ਚ ਇਹ ਵੀ ਗੱਲ ਸਿਖਾਈ ਗਈ ਆ ਬਈ ਸ਼ਬਦ ਉਹੋ ਹੀ ਬੋਲੋ ਜਿਹੜੇ ਸ਼ਬਦ ਬੋਲਣ ਦੇ ਨਾਲ ਜਿਹੜਾ ਸਾਹਮਣੇ ਤੁਹਾਡੇ ਬੰਦਾ ਬੈਠਾ ਨਾ, ਉਹਦੇ ਮਨ ਨੂੰ ਠੇਸ ਨਾ ਪਹੁੰਚੇ। ਜਿਉਂਦਾ ਜਾਗਦਾ ਇਨਸਾਨ ਆ ਜਿਹੜਾ, ਉਹਦਾ ਮਤਲਬ ਕੱਲਾ ਇਹੀ ਨੀ ਹੈਗਾ ਵੀ ਉਹ ਰੋਟੀਆਂ ਖਾਂਦਾ ਤੇ ਉਹ ਪੈਸੇ ਕਮਾਉਂਦਾ ਤੇ ਰਾਤ ਨੂੰ ਜਾ ਕੇ ਸੌਂ ਜਾਂਦਾ, ਆਪਦਾ ਪਰਿਵਾਰ ਬਾਰ ਪਾਲਦਾ, ਇਹੀ ਨੀ। ਜਿਉਂਦੇ ਜਾਗਦੇ ਇਨਸਾਨ ਦੀ ਨਿਸ਼ਾਨੀ ਇੱਕ ਇਹ ਵੀ ਆ ਵੀ ਆਪਣੇ ਐਕਸ਼ਨ ਰਾਹੀਂ ਉਹ ਕਿਸੇ ਦਾ ਦਿਲ ਨੀ ਦਿਖਾਉਂਦਾ। ਐਕਸ਼ਨ ਦੇ ਵਿੱਚ ਸਭ ਤੋਂ ਵੱਡੀ ਗੱਲ ਸ਼ਬਦ ਹੁੰਦੀ ਹੈ। ਮੈਨੂੰ ਕੋਈ ਝਿਜਕ ਨੀ ਜੇ ਤੁਸੀਂ ਲੋਕਾਂ ਚ ਰਹੇ ਹੋ, ਸਾਡੇ ਪਿੰਡਾਂ ਦੇ ਵਿੱਚ ਖਾਸ ਕਰਕੇ ਲੋਕ ਨਾ ਸ਼ਬਦ ਕਈ ਵਾਰੀ ਜਿਹੜਾ ਮੱਧ ਵਰਗ ਆ ਤੇ ਉਤਲਾ ਵਰਗ ਆ ਤੇ ਜਿਹੜਾ ਸੋ ਕਾਲਡ ਥੱਲੇ ਵਾਲਾ ਵਰਗ ਆ ਅਲੱਗ ਅਲੱਗ ਸ਼ਬਦ ਯੂਜ਼ ਕਰਦੇ ਸੀ। ਜੇ ਉਹਨਾਂ ਤੋਂ ਕੋਈ ਆਰਥਿਕ ਤੌਰ ਦੇ ਉੱਤੇ ਥੋੜਾ ਜਿਹਾ ਕਮਜ਼ੋਰ ਆ ਉਹਦੇ ਲਈ ਮਾੜੇ ਸ਼ਬਦ ਯੂਜ਼ ਕਰਦੇ ਸੀ, ਉਹਦੇ ਵਿੱਚੋਂ ਇੱਕ ਸਾਲਾ ਸ਼ਬਦ ਵਰਤਿਆ ਜਾਂਦਾ ਸੀ, ਸਾਲੇ ਦੇ ਮਗਰ ਇੱਕ ਹੋਰ ਸ਼ਬਦ ਲਾਇਆ ਜਾਂਦਾ ਸੀ ਜਿਹੜਾ ਕਿ ਜਿਹੜਾ ਇੱਕ ਜਾਨਵਰ ਦਾ ਸ਼ਬਦ ਆ, ਜਾਨਵਰ ਦੇ ਨਾਂ ਨਾਲ ਜੁੜਦਾ ਤੇ ਜਿਹਨੂੰ ਲੋਕ ਇੱਥੇ ਪੈਟ ਵਜੋਂ ਵਰਤਦੇ। ਇਹ ਬਹੁਤ ਆਮ ਪ੍ਰਚਲਿਤ ਸ਼ਬਦ ਆ ਸਾਡੇ ਪੰਜਾਬੀ ਭਾਸ਼ਾ ਦੇ ਵਿੱਚ, ਸਾਡੇ ਪਿੰਡਾਂ ਦੇ ਵਿੱਚ ਖਾਸ ਕਰਕੇ। ਤੁਸੀਂ ਦੇਖੋ ਉਹਨਾਂ ਲੋਕਾਂ ਲਈ ਜਿਹੜੇ ਸਦੀਆਂ ਤੋਂ ਕੰਮ ਕਰਨ ਵਾਲੇ ਲੋਕ ਨੇ, ਜਿਹੜੇ ਉਹਨਾਂ ਘਰਾਂ ਦੇ ਵਿੱਚ ਪੈਦਾ ਹੋਏ ਨੇ, ਜਾਂ ਜਿਹੜੇ ਆਰਥਿਕ ਤੌਰ ਤੇ ਤੁਹਾਡੇ ਨਾਲ ਕਮਜ਼ੋਰ ਨੇ, ਤੁਸੀਂ ਇੱਕ ਇਹੋ ਜਿਹਾ ਸ਼ਬਦ ਤੁਹਾਡੀ ਵੋਕੈਬੁਲਰੀ ਦਾ ਹਿੱਸਾ ਬਣਿਆ ਹੋਇਆ, ਤੁਹਾਡੀ ਨੀ ਸਾਡੀ, ਮਤਲਬ ਅਸੀਂ ਕਦੇ ਕੋਸ਼ਿਸ਼ ਹੀ ਨੀ ਕਰਦੇ, ਸਾਡੇ ਮਾਂ ਪਿਓ ਵੀ ਉਹੀ ਸ਼ਬਦ ਬੋਲਦੇ ਰਹੇ ਨੇ। ਮਤਲਬ ਆਪਣੇ ਮੂੰਹੋਂ ਬੋਲੇ ਸ਼ਬਦ ਨੇ ਜਿਹੜੇ, ਜੇ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਨੇ, ਕਿਸੇ ਦਾ ਹਿਰਦਾ ਵਲੂੰਦਰਦੇ ਨੇ, ਤੇ ਉਹਨਾਂ ਸ਼ਬਦਾਂ ਨੂੰ ਆਪਣੀ ਵੋਕੈਬੁਲਰੀ ਚੋਂ ਕੱਢ ਦੇਣਾ ਚਾਹੀਦਾ। ਤੇ ਸਿਆਣਾ ਬੰਦਾ ਉਹ ਆ ਜਿਹੜਾ ਜਿੰਨੀ ਛੇਤੀ ਕੱਢ ਦੇ। ਤੇ ਇਹ ਆਪਣੀ ਵੋਕੈਬੁਲਰੀ ਚੋਂ ਮਾੜੇ ਸ਼ਬਦ ਕੱਢਣਾ ਇਹ ਇੰਨਾ ਸੌਖਾ ਨੀ ਜਿੰਨਾ ਮੈਂ ਕਹਿ ਰਿਹਾ। ਇਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਲੜਨਾ ਪੈਂਦਾ, ਆਪਣੇ ਆਪ ਨਾਲ ਸੰਘਰਸ਼ ਕਰਨਾ ਪੈਂਦਾ, ਆਪਣੇ ਆਪ ਨੂੰ ਤਕਲੀਫ ਦੇਣੀ ਪੈਂਦੀ ਆ। ਜਦੋਂ ਸਾਨੂੰ ਵੈਸੀ ਤਕਲੀਫ ਹੁੰਦੀ ਨਾ ਕਿਸੇ ਦੇ, ਸਾਨੂੰ ਕੋਈ ਭੈੜਾ ਲੱਗਦਾ ਬੰਦਾ, ਸਾਨੂੰ ਕੋਈ ਚੰਗਾ ਨੀ ਲੱਗਦਾ, ਕਿਸੇ ਦੇ ਵਿਚਾਰ ਚੰਗੇ ਨਹੀਂ ਲੱਗਦੇ, ਸਭ ਤੋਂ ਪਹਿਲਾਂ ਸਾਡੇ ਮੂੰਹੋਂ ਉਹਦੇ ਪ੍ਰਤੀ ਮਾੜੇ ਸ਼ਬਦ ਨਿਕਲਦੇ, ਸਾਨੂੰ ਉਦੋਂ ਆਪਣੇ ਆਪ ਨਾਲ ਲੜਨਾ ਪੈਂਦਾ। ਪਰ ਇੱਥੇ ਲੜੇ ਕਿਹੜਾ, ਇੱਥੇ ਤਾਂ ਫੇਸਬੁੱਕ ਤੇ ਦੇਖੋ ਤੁਸੀਂ, ਮਾੜਾ ਜਿਹਾ ਕੋਈ ਸਟੇਟਮੈਂਟ ਲਿਖੋ, 100 ਬੰਦੇ ਤੁਹਾਨੂੰ ਗਾਲਾਂ ਕੱਢਣ ਵਾਲੇ ਆ ਜਾਂਦੇ ਆ। ਮਤਲਬ ਮੈਂ ਤਾਂ ਗੱਲ ਕਰ ਰਿਹਾ ਕਿ ਆਪਣੇ ਆਪ ਨੂੰ ਸੰਘਰਸ਼ ਕਰਨਾ ਚਾਹੀਦਾ, ਵੀ ਸਾਡੇ ਮੂੰਹੋਂ ਕੋਈ ਮਾੜਾ ਸ਼ਬਦ ਨਾ ਨਿਕਲੇ। ਇੱਥੇ ਮਾੜੀ ਜਿਹੀ ਗੱਲ ਤੁਸੀਂ ਲਿਖ ਦਿਓ, ਮਾੜੀ ਜਿਹੀ ਗੱਲ ਬੋਲ ਦਿਓ, ਫੇਸਬੁੱਕ ਦੇ ਉੱਤੇ ਪੂਰੀ ਗਾਲਾਂ ਦੀ ਨਾ ਮਤਲਬ ਵਿਛਾੜ ਪੂਰੀ ਮਤਲਬ ਦਿੱਤੀ ਜਾਂਦੀ ਹੈ, ਤਹਿ ਲਾ ਦਿੱਤੀ ਜਾਂਦੀ ਹੈ ਗਾਲਾਂ ਦੀ। ਅਲੱਗ ਅਲੱਗ ਤਰ੍ਹਾਂ ਦੀਆਂ ਗਾਲਾਂ ਦੇਖਣ ਵਾਲੀਆਂ ਹੁੰਦੀਆਂ ਫੇਸਬੁੱਕ ਤੇ। ਕਿਹਦੇ ਪ੍ਰਤੀ ਲਿਖਦੇ ਨੇ ਉਹ? ਜਿਹਨੇ ਆਪਣੇ ਇੰਡੀਪੈਂਡੈਂਟ ਦੀ ਅਲੱਗ ਵਿਚਾਰ ਦਿੱਤੇ ਨੇ। ਇਨਸਾਨ ਨੂੰ ਕਾਫੀ ਸੰਘਰਸ਼ ਕਰਨਾ ਪੈਂਦਾ। ਮੈਨੂੰ ਪਤਾ ਤੁਸੀਂ ਜਿਮ ਜਾਂਦੇ ਹੋ, ਸਾਰੇ ਭੱਜਦੇ ਦੌੜਦੇ, ਵੀ ਤੁਹਾਡੀ ਸਿਹਤ ਆ ਨਾ ਜਿਹੜੀ, ਬਾਡੀ ਸਰੀਰ ਬਣਾਓ, ਪਰ ਜਿਹੜਾ ਮਨ ਬਣਾਈਏ, ਵੋਕੈਬਲਰੀ ਬਣਾਈਏ, ਉਹਦੇ ਲਈ ਕਿੰਨੀ ਕੁ ਮਿਹਨਤ ਕਰਦੇ ਆਪਾਂ? ਸਾਡੀ ਸ਼ਬਦਾਵਲੀ ਚੰਗੀ ਹੋਵੇ, ਚੰਗੀ ਸ਼ਬਦਾਵਲੀ ਤਾਂਹੀਓ ਬਣਨੀ ਹੈ ਜੇ ਸਾਡੇ ਅੰਦਰ ਸ਼ਬਦਾਂ ਦਾ ਭੰਡਾਰ ਹੋਊਗਾ। ਸ਼ਬਦਾਂ ਦਾ ਭੰਡਾਰ ਕਿੱਥੋਂ ਹੋਣਾ? ਉਹ ਸਾਨੂੰ ਲੱਭਣਾ ਪੈਣਾ। ਤੁਸੀਂ ਬਾਜ਼ਾਰ ਦੇ ਵਿੱਚੋਂ ਵਧੀਆ ਫਰੂਟ ਲੱਭ ਕੇ ਲਿਆਉਂਦੇ ਹੋ, ਸਬਜ਼ੀਆਂ ਲੱਭ ਕੇ ਲਿਆਉਂਦੇ ਹੋ, ਜਾਣੇ ਹੋ ਨਾ, ਤੇ ਇਵੇਂ ਹੀ ਫਿਰ ਸ਼ਬਦਾਂ ਦਾ ਭੰਡਾਰ ਲੱਭਣ ਲਈ ਕਿੰਨੀਆਂ ਕੁ ਕਿਤਾਬਾਂ ਫਰੋੜ ਕੇ ਦੇਖੀਆਂ ਤੁਸੀਂ, ਕਿੰਨੀਆਂ ਕੁ ਲਾਇਬ੍ਰੇਰੀਆਂ ਜਾਂਦੇ ਹੋ, ਕਿੰਨੇ ਕੁ ਲੇਖਕਾਂ ਕੋਲ ਬੈਠੇ ਹੋ, ਕਿੰਨੀਆਂ ਕਵਿਤਾਵਾਂ ਪੜ੍ਹਦੇ ਹੋ, ਕਿੰਨਿਆਂ ਕੁ ਦੇ ਲੇਖ ਪੜ੍ਹੇ ਨੇ, ਕਿੰਨੇ ਕੁ ਤੁਸੀਂ ਉਹ ਪੋਡਕਾਸਟ ਸੁਣੇ ਨੇ, ਕਿੰਨਾ ਕੁ ਤੁਸੀਂ ਉਹ ਜਿਹੜੇ ਸ਼ਬਦਾਂ ਨੂੰ ਚੰਗੇ ਸ਼ਬਦ ਬੋਲਦੇ ਨੇ, ਕਿੰਨੇ ਕੁ ਰੇਡੀਓ ਪ੍ਰੋਗਰਾਮ ਸੁਣਦੇ ਹੋ, ਕਿੰਨੇ ਕੁ ਟੀਵੀ ਸ਼ੋਜ਼ ਦੇਖਦੇ ਹੋ ਜਿੱਥੇ ਸਿਰਫ ਲੈਂਗੁਏਜ ਦੀ, ਭਾਸ਼ਾ ਦੀ ਗੱਲ ਹੁੰਦੀ ਹੈ, ਕਿੰਨੇ ਕੁ ਪੁਰਾਣੇ ਟੀਚਰਸ ਨੂੰ ਯਾਦ ਕਰਦੇ ਹੋ ਜਿਨ੍ਹਾਂ ਨੇ ਤੁਹਾਡੀ ਭਾਸ਼ਾ ਨੂੰ ਤੁਹਾਡੇ ਭਾਸ਼ਾ ਦੇ ਚੰਗੇ ਸ਼ਬਦ ਵਰਤ ਕੇ ਤੁਹਾਡੀ ਵੋਕੈਬਲਰੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹ ਵੋਕੈਬਲਰੀ ਤੁਹਾਡੀ ਸ਼ਖਸੀਅਤ ਦਾ ਹਿੱਸਾ ਬਣੀ ਹੈ? ਕਿੰਨੇ ਕੁ ਵਾਰੀ ਮਿਲੇ ਆ ਟੀਚਰਾਂ ਨੂੰ ਆਪਾਂ? ਆਪਣੇ ਜਿਹੜੇ ਬਿਜ਼ਨਸ ਕਲੀਗ ਹੁੰਦੇ ਨੇ ਉਹਨਾਂ ਨੂੰ ਤਾਂ ਆਪਾਂ ਦੂਰ ਦੂਰ ਜਾ ਕੇ ਮਿਲਦੇ ਹਾਂ, ਪੁਰਾਣੇ ਅਧਿਆਪਕ ਜਿਹੜੇ ਬਜ਼ੁਰਗ ਹੋ ਚੁੱਕੇ ਨੇ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੀ ਬੁਨਿਆਦ ਬਣਾਈ ਹੈ, ਜਿਨ੍ਹਾਂ ਨੇ ਸਾਨੂੰ ਚਾਰ ਸ਼ਬਦ ਸੁਣਾਏ ਨੇ, ਕਿੰਨਾ ਸਤਿਕਾਰ ਕੀਤਾ ਆਪਾਂ ਉਹਨਾਂ ਦਾ? ਇਹ ਸਾਰੀਆਂ ਗੱਲਾਂ ਮੈਟਰ ਕਰਦੀਆਂ। ਤੇ ਐਜ਼ ਅ ਕਮਿਊਨਿਟੀ ਜੇ ਅਸੀਂ ਮਾਣ ਕਰਦੇ ਹਾਂ ਵੀ ਅਸੀਂ ਨਾ ਜੀ, ਅਸੀਂ ਵਧੀਆ ਕਾਰਾਂ ਰੱਖਦੇ ਹਾਂ, ਅਸੀਂ ਵਧੀਆ ਟਰੈਕਟਰ ਰੱਖਦੇ ਹਾਂ, ਅਸੀਂ ਬੰਦੂਕਾਂ ਰੱਖਦੇ ਹਾਂ, ਅਸੀਂ ਸ਼ਰਾਬਾਂ ਪੀਂਦੇ ਹਾਂ, ਅਸੀਂ ਲਲਕਾਰੇ ਮਾਰਦੇ ਹਾਂ, ਮੈਨੂੰ ਲੱਗਦਾ ਉਹ ਸਾਡਾ ਦਿਵਾਲੀਆਪਣ ਆ। ਮੈਂਟਲੀ ਬੈਂਕਰਪਟ ਹੋਏ ਹਾਂ ਅਸੀਂ, ਸੋਹਣੇ ਸ਼ਬਦ ਅਸੀਂ ਵਰਤਦੇ ਨੀ, ਸੋਹਣੇ ਕੱਪੜੇ ਜ਼ਰੂਰ ਪਾਉਣੇ ਆ, ਸਾਨੂੰ ਕੋਈ ਕਹਿ ਦੇ ਵੀ ਸੈਂਟੈਂਸ ਬਣਾ ਕੇ ਦਿਖਾ ਕੋਈ, ਹਨਾ, ਪੂਰੇ ਦਾ ਪੂਰਾ ਜਿਹਦੇ ਚ ਪੂਰੇ ਚੁਣੇ ਹੋਏ ਸੋਹਣੇ ਸ਼ਬਦ ਹੋਣ, ਆਪਾਂ ਕਹਿੰਦੇ ਲਾ, ਇਹ ਨੀ ਸਤ ਹੁੰਦਾ। ਤੇ ਜੇ ਆਪਾਂ ਪੂਰਾ ਸੱਜ ਫਾਵ ਕੇ ਬੈਠਣਾ ਹੋਵੇ, ਪਰ 2 ਮਿੰਟਾਂ ਸੱਜ ਫਾਵ ਜਾਂਦੇ ਹਾਂ, ਟਾਈ ਵੀ ਲੱਗੀ ਹੋਊ, ਕੋਟ ਵੀ ਪਾਇਆ ਹੋਊਗਾ, ਦਸਤਾਰ ਵੀ ਬਹੁਤ ਸੋਹਣੀ ਸਜਾਈ ਹੋਊ, ਸ਼ੂਜ਼ ਵੀ ਬਹੁਤ ਵਧੀਆ ਪਹਿਨ ਮੇਚ ਕੇ ਪਾਉਣੇ। ਪਰ ਜੇ ਸਾਨੂੰ ਕੋਈ ਕਹੇ ਵੀ ਸੋਹਣੇ ਤੋਂ ਸੋਹਣੇ ਸ਼ਬਦ ਨਾ ਆਏ ਖਿਲਾਰ ਦਿਓ, ਜਿਵੇਂ ਮਤਲਬ ਜਿਵੇਂ ਲੇਡੀਜ਼ ਨੂੰ ਸੂਟ ਵੇਚਣ ਵਾਲੇ ਨਾ ਸੂਟ ਖਿਲਾਰਦੇ ਆ, ਜੇ ਸਾਨੂੰ ਕਹੇ ਕੋਈ, ਸਾਨੂੰ ਚੁਣੌਤੀ ਦੇਵੇ ਵੀ ਆਓ ਦੇਖੋ ਤੁਹਾਡੀ ਪੰਜਾਬੀ ਭਾਸ਼ਾ ਚ ਕਿੰਨੇ ਕੁ ਸੋਹਣੇ ਸ਼ਬਦ ਆ, ਆਓ ਵੇਖੀਏ, ਨਹੀਂ ਸਾਨੂੰ ਨੀ ਆਉਂਦੇ। ਕਿਉਂ ਨੀ ਆਉਂਦੇ ਭਲਾ? ਕਿਉਂਕਿ ਅਸੀਂ ਸ਼ਬਦਾਂ ਨੂੰ ਪਿਆਰ ਨਹੀਂ ਕਰਦੇ, ਅਸੀਂ ਤਾਂ ਪਿਆਰ ਕਰਦੇ ਹਾਂ ਗਾਲਾਂ ਨੂੰ, ਮਾਂ ਦੀ ਹੋਏ, ਭੈਣ ਦੀ ਹੋਏ, ਸਾਲਾ ਹੋਏ, ਫਲਾਨਾ ਹੋਏ, ਟਿੰਕਾ ਹੋਏ। ਚਲੋ ਆਪਾਂ ਐਂ ਕਰਦੇ ਹਾਂ, ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਹੋਰ ਗੱਲਾਂ ਕਰਦੇ।
लाइफ विजिटर डिसेबिलिटी मॉर्गेज इंश्योरेंस लैंड लई राजपाल ब्राड़ दा नाम हमेशा याद रखो। इंश्योरेंस दे खेतर विच लम्मा तजर्बा रखदे हन राजपाल ब्राड़। RRSP या RESP करवानी है। इनकम टैक्स प्लानिंग लई भी राजपाल ब्राड़ तुहाडी मदद कर सकदे हन।
हेलो, दिस इज राजपाल ब्राड़, चार्टर लाइफ अंडरराइटर एंड सर्टिफाइड हेल्थ इंश्योरेंस स्पेशलिस्ट। आई बीन सर्विंग कैनेडियन फ्रॉम द लास्ट 20 ईयर्स फॉर ऑल देयर इंडिविजुअल इन्वेस्टमेंट्स एंड इंश्योरेंस नीड्स, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks se brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ। ਸਾਡੇ ਨਾਲ ਇੱਕ ਸੱਜਣ ਹਾਜ਼ਰ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਬਹੁਤ ਧੰਨਵਾਦ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਸਤਿ ਸ੍ਰੀ ਅਕਾਲ ਜੀ, ਵਧੀਆ ਜੀ। ਸ਼ਬਦਾਂ ਬਾਰੇ ਗੱਲ ਚੱਲ ਰਹੀ ਹੈ।
ਹਾਂਜੀ,
ਇੱਕ ਮਾਂ ਵੀ ਤੋਤਲੀ ਬੋਲੀ ਪਿੱਛੋਂ ਆਪਣੇ ਬੱਚੇ ਨੂੰ ਭਾਰੀ ਬੋਲੀ ਸਿਖਾਉਂਦੀ ਹੈ, ਕਿਤਾਬੀ ਬੋਲੀ, ਜਿਹੜੇ ਭਾਰੇ ਸ਼ਬਦ ਉਹਦੀ ਜ਼ੁਬਾਨ ਤੇ ਚੜਾਉਂਦੀ ਹੈ। ਪਰ ਅਸੀਂ ਸ਼ੁਰੂ ਤੋਂ ਲੈ ਕੇ ਅਖੀਰ ਮਰਨ ਤੱਕ ਉਸੇ ਤੋਤਲੀ ਬੋਲੀ ਵਿੱਚ ਗੁਜ਼ਾਰ ਦੇਣਾ ਚਾਹੁੰਦੇ ਹਾਂ। ਅਸੀਂ ਉਹ ਕਿਤਾਬੀ ਬੋਲੀ ਸਿੱਖਦੇ ਨਹੀਂ। ਹਰ ਪੇਂਡੂ ਸ਼ਹਿਰੀ ਨੂੰ ਚਾਹੀਦਾ ਕਿ ਉਹ ਇੱਕ ਸਮੇਂ ਤੋਂ ਬਾਅਦ ਵਧੀਆ ਬੋਲੀ ਬੋਲਿਆ ਕਰੇ ਔਰ ਲਿਖਿਆ ਕਰੇ।
ਹਾਂਜੀ ਹਾਂਜੀ,
ਪਰ ਅਸੀਂ ਲੋਕਾਂ ਦੇ ਘਰਾਂ ਚ ਵੀ ਜਾਣੇ ਆਉਂਦੇ ਹਾਂ, ਇੱਕ ਮਹਿਫਲ ਜਾਂਦੇ ਹਾਂ, ਉਹੀ ਗੱਲਾਂ ਕਰੀ ਜਾਂਦੇ ਨੇ, ਬਸ ਉਹੀ ਰੱਟੀਆਂ ਰਟਾਈਆਂ, 5-7 ਗੱਲਾਂ, ਉਸ ਤੋਂ ਵੱਧ ਚੁੱਪ ਪੁੱਛਿਆ ਜਾਂਦੀ ਹੈ, ਬਸ
ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬੰਦਾ ਗੱਲਾਂ ਸੁਣ ਸੁਣ ਕੇ ਬੋਰ ਹੋ ਜਾਂਦਾ, ਇਧਰਲੇ ਘਰੇ ਜਾਓ ਉਹੀ ਗੱਲਾਂ, ਉਧਰ ਜਾਓ ਉਹੀ ਗੱਲਾਂ, ਹਨਾ। ਅੱਛਾ, ਦੂਸਰੀ ਗੱਲ ਇਹ, ਸੋਰੀ ਟਰੰਟ, ਦੂਸਰੀ ਗੱਲ ਇਹ ਹੈ, ਬਹੁਤੇ ਲੋਕ ਨਾ ਜਿਹੜਾ ਗੱਲਾਂ ਬੰਦਾ ਵੱਖਰੀਆਂ ਵੱਖਰੀਆਂ ਕਰਦਾ, ਉਹਦੇ ਕੋਲ ਬੈਠ ਕੇ ਬੋਰ ਹੋ ਜਾਂਦੇ, ਕਹਿਣਗੇ ਜਿਵੇਂ ਮਗਜ਼ ਖਾਈ ਜਾਂਦਾ, ਨਵੀਂ ਤੋਂ ਨਵੀਂ ਗੱਲ ਕਰਦਾ, ਦਿਮਾਗ ਤੇ ਬੋਝ ਪਾਉਂਦਾ, ਹਨਾ।
ਤੇ ਫੇਰ ਕਹਿੰਦੇ ਉਹ ਅੱਖ ਨੀ ਰਲਾਉਂਦਾ, ਹੁੰਗਾਰਾ ਨੀ ਦਿੰਦਾ, ਹੁੰਗਾਰਾ ਸਵਾਹ ਦਈਏ, ਇਹ ਗੱਲਾਂ ਤਾਂ ਹਜ਼ਾਰ ਵਾਰੀ ਸੁਣੀਆਂ ਹੋਈਆਂ, ਤੁਸੀਂ ਉਹੀ ਰੱਟੇ ਲਾਇਓ, ਉਹੀ ਲੋਕਾਂ ਨੂੰ ਸੁਣਾਉਂਦੇ ਹੋ, ਬੋਰ ਕਰਦੇ ਹੋ, ਕੋਈ ਨਵੀਂ ਗੱਲ ਹੈ ਹੀ ਨੀ ਤੁਹਾਡੇ ਕੋਲ, ਤੁਸੀਂ ਬੰਦੇ ਕਾਹਦੇ ਹੋ?
ਬਿਲਕੁਲ ਬਿਲਕੁਲ,
ਜਿੱਥੇ ਵੀ ਬੰਦਾ ਜਾਂਦਾ ਨਵੀਂ ਗੱਲ ਹੋਣੀ ਚਾਹੀਦੀ,
ਨਵੀਂ ਗੱਲ ਹੋਣੀ ਚਾਹੀਦੀ, ਬਿਲਕੁਲ ਬਿਲਕੁਲ। ਨਵੀਂ ਚਾਚਾ, ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਆਸਰਾ ਲੋਇਰਸ ਵਾਲੇ ਅਮਨਦੀਪ ਕਪਲਾ ਜੀ, ਇਹ ਲੋਇਰ ਨੇ ਜੀ, ਤੇ ਰੀਅਲ ਸਟੇਟ ਕਲੋਜ਼ਿੰਗਸ ਕਰਦੇ ਨੇ, ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ। ਜਦੋਂ ਤੁਹਾਡੀ ਕਲੋਜ਼ਿੰਗ ਹੁੰਦੀ ਹੈ, ਤੁਸੀਂ ਪ੍ਰਾਪਰਟੀ ਵੇਚਣੀ ਖਰੀਦਣੀ ਹੈ, ਤੁਹਾਨੂੰ ਪ੍ਰੋਬਲਮ ਨਹੀਂ ਕਿਉਂ ਆਉਣ ਦਿੰਦੇ। 905-456-2020 ਨੰਬਰ ਹੈ ਜੀ, 9054562020। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਜੀ, 1x1 ਸਾਰਿਆਂ ਦੀ ਕਾਲਜ ਲੈਣੇ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ ਜੀ।
ਸਤਿ
ਸ੍ਰੀ ਅਕਾਲ ਜੀ,
ਜਸਪਾਲ ਸਿੰਘ ਬੋਲਦਾ ਜੀ।
ਹਾਂਜੀ ਜਸਪਾਲ ਸਿੰਘ ਜੀ,
ਮੈਂ ਕਿਹਾ ਜੀ ਸਾਡੇ ਪੰਜਾਬੀ ਤੇ ਦੋਗਲੇ ਆ ਜੀ, ਇਹਨਾਂ ਦੀ ਚਾਹੇ ਆਨਲਾਈਨ ਚਾਹੇ ਕਿਸੇ ਵੀ ਹੋਸਟ ਨਾਲ ਗੱਲ ਕਰਕੇ ਦੇਖ ਲੋ, ਚਾਹੇ ਕਿਸੇ ਬਿਜ਼ਨਸ ਨਾਲ, ਉਹਨਾਂ ਦੀ ਪਹਿਲੋਂ ਬੋਲੀ ਹੋਰ ਹੁੰਦੀ ਆ। ਜਦੋਂ ਉਹਨਾਂ ਨੂੰ ਪਰਸਨਲ ਕਾਲ ਕਰੋ, ਹਨਾ, ਮਤਲਬ ਸਟਾਈਲ ਹੀ ਹੋਰ ਹੁੰਦਾ ਆ। ਮੈਂ ਇੱਥੇ ਮੇਲੇ ਕਰਾਉਂਦੇ ਹੁੰਦੇ ਸੀ, ਮੇਲੇ ਵਾਲਿਆਂ ਦਾ ਪ੍ਰੋਗਰਾਮ ਕਰਨਾ, ਬੜੇ ਪੋਲਾਈਟ ਬੋਲਣਾ, ਉਸ ਤੋਂ ਬਾਅਦ ਚ ਮੈਂ ਕਿਹਾ ਜੀ ਤੁਸੀਂ ਬੰਦੇ ਨੂੰ ਮੇਨ ਨੂੰ ਸੱਦ ਕੇ ਆਉਂਦੇ ਤੇ ਬੜਾ ਔਖਾ ਜਿਹਾ ਬੋਲਿਆ, ਫਿਰ ਵੀ ਉਹਦੇ ਬਹੁਤ ਭੈੜ ਸੀ। ਮੈਂ ਬਹੁਤ ਹੋਸਟਾਂ ਨਾਲ ਵੀ ਇੱਦਾਂ ਦੇ ਮਤਲਬ ਪ੍ਰੋਗਰਾਮ ਰਾਤ ਦਾ ਸੁਣਦਾ ਹੁੰਦਾ ਸੀਗਾ।
ਹਾਂਜੀ,
ਤੇ ਉਹ ਹੋਇਆ ਕੀ ਕਿ ਰਾਤ ਨੂੰ ਹੋਸਟ 4 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਹੁੰਦਾ ਸੀ, ਤੇ ਉਦੋਂ ਉਹ ਆਸਾ ਦੀ ਵਾਰ ਜਾਂ ਸੁਖਮਨੀ ਸਾਹਿਬ ਦੀ ਸਥਿਤੀ ਲਾ ਕੇ ਚੱਲ ਜਾਣੀ।
ਹਾਂਜੀ,
ਮੈਂ ਨਵਾਂ ਨਵਾਂ ਆਇਆ ਸੀ, ਨਾਈਟ ਜੋਬ ਕਰਦਾ ਸੀਗਾ, ਤੇ ਉਹ ਕਿਤੇ ਸੀਡੀ ਸਕਿੱਪ ਹੋ ਗਈ ਤੇ ਉੱਥੇ ਲੱਗ ਗਿਆ ਕਵੀ ਕਵੀ ਦੇ ਗਾਣੇ, ਜਦੋਂ ਪਾਠ ਸ਼ੁਰੂ ਹੋਇਆ ਨਾ।
ਹਾਂਜੀ,
ਤੇ ਦੂਸਰੇ ਉਸ ਦਿਨ ਅਗਲੇ ਦਿਨ ਮੈਂ ਉਹਦਾ ਜਿਹੜਾ ਮੇਨ ਹੋਸਟ ਸੀ ਪ੍ਰੋਗਰਾਮ ਵਾਲੇ ਨੂੰ ਹੋਰ ਫੋਨ ਕੀਤਾ, ਤਾਂ ਮੈਨੂੰ ਇੱਕ ਕਿਸਮ ਦਾ ਟੁੱਟ ਕੇ ਕਹਿੰਦਾ ਫਿਰ ਕੀ ਹੋ ਗਿਆ। ਮੈਂ ਕਿਹਾ ਜੀ ਰਾਤੀ ਤੁਹਾਡੀ ਆਸ ਇੱਦਾਂ ਚੱਲਦਾ। ਉਹਨੇ ਇਹ ਨੀ ਕਿਹਾ ਵੀ ਥੈਂਕ ਯੂ ਸਾਨੂੰ ਇਨਫੋਰਮੇਸ਼ਨ ਦਿੱਤੀ ਤੇ ਫੋਨ ਕਰਕੇ ਦੱਸਿਆ।
ਹਾਂਜੀ,
ਤੇ ਈਵਨ ਮੈਂ ਤੈਨੂੰ ਖੁਦ ਆਪਣੀ ਗੱਲ ਕਰਦਾ, ਮੇਰਾ ਆਪਣਾ ਕਿਚਨ ਕੈਬਨਟ ਦਾ ਬਿਜ਼ਨਸ ਆ, ਤੇ ਮੈਂ ਇੱਦਾਂ ਕਸਟਮਰ ਨਾਲ ਗੱਲ ਕਰਦਾ ਸੀਗਾ, ਤੇ ਮੇਰੇ ਬੱਚੇ ਕਹਿੰਦੇ ਪਾਪਾ ਜਦੋਂ ਤੁਸੀਂ ਕਸਟਮਰ ਨਾਲ ਗੱਲ ਕਰਦੇ ਉਦੋਂ ਤੋਂ ਬੜਾ ਪਿਆਰ ਨਾਲ ਕਰਦੇ, ਦੂਜੇ ਨਾਲ ਗੱਲ ਕਰਦੇ, ਮੈਂ ਤੈਨੂੰ ਇਹ ਕਰਦਾ ਵੀ ਸਾਡੇ ਪੰਜਾਬੀ ਦੋਗਲੇ ਆ ਜੀ।
ਮੈਂ
ਬਾਹਰ ਬੋਲੀ ਹੋ ਰਿਹਾ, ਜਦੋਂ ਕਿਸੇ ਕੋਲ ਅਸੀਂ ਲੈਣਾ ਕੰਮ, ਸਾਡੀ ਬੋਲੀ ਕੁਛ ਹੋਰ ਹੈ, ਸਾਡੇ ਲਫ਼ਜ਼ ਵੀ ਬੜੇ ਮੈਂ ਕਹਿੰਦਾ ਜੀ ਕਿੱਥੋਂ ਡਿਕਸ਼ਨਰੀ ਚ ਲੱਭ ਕੇ ਲਿਆਈ ਤਾਂ ਪਤਾ ਉਦੋਂ ਲੱਗਦਾ ਜਦੋਂ ਚਾਰ ਬੰਦੇ ਦੂਜਿਆਂ ਚ ਬਹਿੰਦੇ ਸੀ।
ਗਿਰਗਟ ਵਾਂਗੂ ਰੰਗ ਬਦਲਦੇ ਆ ਜੀ,
ਗਿਰਗਟ ਤੋਂ ਵੀ ਜ਼ਿਆਦਾ ਜੀ, ਗਿਰਗਟ ਵੀ ਮੈਂ ਇੰਕਲੂਡ ਮੈਂ ਆਪਣੀ ਗੱਲ ਵੀ ਤੁਹਾਨੂੰ ਆਪਣੀ ਦੱਸ ਦਿੱਤੀ ਹੈ।
ਮਿਹਰਬਾਨੀ ਮਿਹਰਬਾਨੀ ਧੰਨਵਾਦ। ਪਰ ਇੱਕ ਗੱਲ ਹੋਰ ਵੀ ਹੈਗੀ ਆ, ਉਧਰੋਂ ਤੁਸੀਂ ਜੰਗ ਦੇ ਮੈਦਾਨ ਚ ਖੜੇ ਹੋਵੋ, ਉਧਰੋਂ ਤੁਸੀਂ ਮਿੱਠੇ ਮਿਸ਼ਰੀ ਆ ਕੇ ਸ਼ਬਦ ਵਰਤੀ ਜਾਓ, ਉਹ ਵੀ ਗੱਲ ਨੀ ਨਾ ਬਣਦੀ।
ਨਹੀਂ ਉਹ ਉਹਨਾਂ ਦਾ ਧੰਦਾ ਹੈ ਜੀ, ਜਿਹੜੇ ਬੋਲਦੇ ਆ ਨਾ, ਚਾਹੇ ਹੋਸਟ ਆ ਚਾਹੇ ਰਾਖੀ ਢਾਡੀ ਆ। ਹੁਣ ਜਿੱਦਾਂ ਤੁਸੀਂ ਵੀ ਪੁਰਾਣੀਆਂ ਬੁੜੀਆਂ ਵਾਂਗੂ ਕਹਿ ਕੇ ਸਾਰਾ ਕੁਝ ਕਹਿਤਾ ਜੀ, ਮੈਂ ਤਾਂ ਕੁਝ ਕਹਿੰਦਾ ਨੀ।
ਨਹੀਂ ਨਹੀਂ ਮੈਂ ਤਾਂ ਜਿਹੜਾ ਕੁਝ ਕਹਿੰਦਾ ਮੈਂ ਤਾਂ ਇੱਕ ਘੰਟਾ ਆਪਦਾ ਲਾ ਕੇ ਚੱਲ ਜਾਣਾ ਹੈ ਨਾ। ਦੇਖੋ ਮੈਂ ਤਾਂ ਕੱਲ ਗੱਲ ਕੀਤੀ ਸੀ, ਦੇਖੋ ਸਾਰੇ ਕਲਚਰ ਬਹੁਤ ਵਧੀਆ, ਆਪਣਾ ਕਲਚਰ ਵੀ ਬਹੁਤ ਵਧੀਆ, ਪਰ ਆਪਾਂ ਤਾਂ ਜਿਹੜੇ ਕਲਚਰ ਦੇ ਵਿੱਚ ਨਾ ਡਿਸਟੋਰਸ਼ਨ ਨੇ ਆਪਾਂ ਗੱਲ ਉਹਨਾਂ ਦੀ ਕਰ ਰਹੇ ਹਾਂ। ਵੈਸੇ ਸਾਡੀ ਬੋਲੀ ਬਹੁਤ ਮਿੱਠੀ ਆ, ਕੌੜੀ ਵੀ ਬਹੁਤ ਆ। ਅੱਛਾ ਕੌੜੀ ਹੋਣੀ ਵੀ ਚਾਹੀਦੀ ਆ, ਮੇਰੀ ਗੱਲ ਸੁਣੋ।
ਜੇ ਪੰਜਾਬੀ ਦੀ ਬੋਲੀ ਸੋਰੀ ਜੇ ਮੈਂ ਕਹਿੰਦਾ ਪੰਜਾਬੀ ਦੀ ਬੋਲੀ ਸੁਣਨੀ ਹੋਵੇ ਤੇ ਲਫ਼ਜ਼ ਲੱਭ ਕੇ ਲਿਆਓ, ਤੇ ਸ਼ਿਵ ਕੁਮਾਰ ਦੀ ਬਟਾਲਵੀ ਦੀ ਮੈਂ ਪੂਰੀ ਕਾਵਿ ਰਚਨਾ ਉਹਦੀ ਲੈ ਕੇ ਆਇਆ।
ਵਾਹ ਜੀ ਵਾਹ।
ਲਫ਼ਜ਼ ਨੀ ਲੱਭਦੇ ਜੀ, ਮੈਂ ਕਹਿੰਦਾ ਸਾਡੇ ਪੰਜਾਬੀਆਂ ਦੇ ਕੋਲ ਅਸੀਂ ਜਿਹੜੇ ਲੱਭਦੇ ਕਹਿੰਦੇ ਪੰਜਾਬੀ ਬੋਲੀ ਇੰਨੀ ਉੱਚੀ ਆ। ਪਰ ਮੇਰੇ ਦਾਦਾ ਜੀ ਖਾਲਸਾ ਕਾਲਜ ਪ੍ਰਿੰਸੀਪਲ, ਸ਼ਾਇਦ ਤੁਸੀਂ ਪੜਿਆ ਹੋਵੇ, ਜਿਨ ਸੱਚ ਪੱਲੇ ਹੋਏ ਨਾਵਲ ਖੇਡਿਆ ਜਾਂਦਾ ਸੀ, ਜ਼ਿਆਦਾਤਰ 90% ਜਿਹੜੇ ਕਲਾਕਾਰ ਉਹਨਾਂ ਦੇ ਚੇਲੇ ਵਾਸਤੇ ਹੀ ਆ।
ਹਾਂਜੀ ਹਾਂਜੀ, ਮਿਹਰਬਾਨੀ।
ਇਸ ਕਰਕੇ ਘਰਾਂ ਦੇ ਵਿੱਚ ਬੋਲਣੀ ਲਿਖਣਾ ਹੋਰ ਚੀਜ਼ਾਂ, ਲਿਖ ਵੀ ਬਹੁਤ ਪ੍ਰਾਈਡ ਲੈਂਦੇ, ਪਰ ਪਤਾ ਤਾਂ ਉਦੋਂ ਲੱਗਦੇ ਆ। ਮੈਂ ਤੈਨੂੰ ਇੱਕ ਸਿੰਗਰ ਦੀ ਨਾਂ ਨੀ ਲੈਣਾ, ਬਹੁਤ ਮਹਾਨ ਸਿੰਗਰ ਆ। ਹੈਲੋ,
ਹਾਂਜੀ ਹਾਂਜੀ ਹਾਂਜੀ, ਬੋਲੋ ਬੋਲੋ।
ਹਾਂਜੀ, ਤੇ ਅਸੀਂ ਮੈਂ ਮਿਲਣ ਚਲਾ, ਮੇਰਾ ਐਡਵਰਟਾਈਜ਼ਿੰਗ ਦਾ ਕੰਮ ਸੀਗਾ, ਤੇ ਚਲੋ ਗਿਆ ਉਹਦੇ ਨਾਲ ਮਿਲ ਜਲ ਹੋਇਆ, ਤੇ ਉਹਦੀ ਕਿਤੇ ਕੰਮ ਵਾਲੀ ਨਾਲ ਕਿਤੇ ਹੋ ਗਈ ਗੱਲਬਾਤ, ਉਹਦੀ ਬੋਲੀ ਸੁਣਨ ਵਾਲੀ ਸੀਗੀ।
ਹਾਂਜੀ ਹਾਂਜੀ,
ਕਿਤੇ ਉਦਾਂ ਸੁਣ ਕੇ ਦੇਖੋ ਤੁਸੀਂ।
ਨਹੀਂ ਮੈਂ ਨਾ ਇਹ ਧੰਨਵਾਦ ਤੁਹਾਡਾ ਬਹੁਤ। ਮੈਂ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ, ਦੇਖੋ ਇੱਕ ਨਾ ਸਮਾਜਿਕ ਸਹਿਚਾਰ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਜੀ ਤੁਸੀਂ ਆਪਦੇ ਤੋਂ ਤਕੜੇ ਬੰਦੇ ਨਾਲ ਭਾਵੇਂ ਮਾੜਾ ਬੋਲੋ, ਜੇ ਕੋਈ ਹਾਲਾਤ ਬਣ ਗਏ, ਪਹਿਲੀ ਗੱਲ ਤਾਂ ਨਹੀਂ ਬੋਲਣਾ। ਪਰ ਜਿਹੜਾ ਬੰਦਾ ਆਰਥਿਕ ਤੌਰ ਤੇ ਤੁਹਾਡੇ ਨਾਲੋਂ ਕਮਜ਼ੋਰ ਆ, ਤੁਸੀਂ ਉਹਨੂੰ ਕਦੇ ਵੀ ਮਾੜਾ ਨਾ ਬੋਲੋ ਬੋਲੋ ਮਤਲਬ ਜ਼ਿੰਦਗੀ ਦੇ ਅਸੂਲ ਹੁੰਦੇ ਨੇ। ਕੋਈ ਤਕੜਾ ਬੰਦਾ ਉਹਦੇ ਖਿਲਾਫ ਕੋਈ ਗਲਤ ਸ਼ਬਦ ਬੋਲਿਆ ਗਿਆ, ਠੀਕ ਆ ਬੋਲਿਆ ਗਿਆ, ਕੋਈ ਗੱਲ ਨੀ, ਮਾਝ ਸੌਰੀ ਫੀਲ ਵੀ ਕਰ ਲਓ। ਪਰ ਜਿਹੜਾ ਤੁਹਾਡੇ ਤੋਂ ਮਾੜਾ ਆਰਥਿਕ ਤੌਰ ਤੇ, ਜਿਹੜਾ ਤੁਹਾਡੇ ਤੋਂ ਅਹੁਦੇ ਚ ਵੀ ਤੁਹਾਡੇ ਤੋਂ ਥੋੜਾ ਜਿਹਾ ਉਹ ਸਬੋਰਡੀਨੇਟ ਆ ਤੁਹਾਡਾ, ਉਹਨੂੰ ਤਾਂ ਬਿਲਕੁਲ ਹੀ ਮਾੜਾ ਨੀ ਬੋਲਣਾ ਚਾਹੀਦਾ ਜੀ, ਬਿਲਕੁਲ ਹੀ। ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ, ਮਤਲਬ ਜਿਹੜਾ ਸਮਾਜਿਕ ਸਹਿਚਾਰ ਆ ਉਹ ਇਹ ਹੈਗਾ ਬਈ ਮਾੜਾ ਕਿਤੇ ਵੀ ਨਾ ਬੋਲੋ। ਪਰ ਜੇ ਤੁਹਾਡੇ ਮੂੰਹੋਂ ਕੋਈ ਸ਼ਬਦ ਤੁਹਾਡੇ ਕਿਤੇ ਬਰਾਬਰ ਦੇ ਜਾਂ ਤੁਹਾਡੇ ਤੋਂ ਜਿਹੜਾ ਆਰਥਿਕ ਤੌਰ ਤੇ ਕਮਜ਼ੋਰ ਆ ਉਹਦੇ ਖਿਲਾਫ਼ ਤਾਂ ਕਦੇ ਨਿਕਲਣਾ ਹੀ ਨਹੀਂ ਨਾ ਚਾਹੀਦਾ। ਲੜਨਾ ਤੁਸੀਂ ਤਕੜੇ ਬੰਦੇ ਨਾਲ ਲੜੋ ਜੀ, ਜ਼ਰੂਰ ਜ਼ਰੂਰ ਲੜੋ। ਜਿਹੜਾ ਤੁਹਾਡੇ ਤੋਂ ਤਕੜਾ, ਜਿਹੜਾ ਤੁਹਾਡੇ ਨਾਲ ਧੱਕਾ ਕਰਦਾ, ਤੁਸੀਂ ਉਹਨੂੰ ਮਾੜਾ ਵੀ ਬੋਲ ਜਾਓ ਕੋਈ ਗੱਲ ਨਹੀਂ, ਤੁਸੀਂ ਉਹਦੇ ਨਾਲ ਲੜੋ, ਤੁਹਾਡਾ ਰਾਈਟ ਬਣਦਾ, ਤੁਹਾਨੂੰ ਉਹਦੇ ਤੇ ਗੁੱਸਾ ਵੀ ਆ ਜਾਏ ਕੋਈ ਗੱਲ ਨਹੀਂ। ਪਰ ਤੁਹਾਨੂੰ ਆਪਣੇ ਤੋਂ ਸਬੋਰਡੀਨੇਟ ਇਨ ਦਾ ਸੈਂਸ ਬਈ ਸੁਪਰਵਾਈਜ਼ਰ ਹੋ, ਤੁਸੀਂ ਲੀਡ ਹੈਂਡ ਹੋ, ਤੁਹਾਡੇ ਨਾਲ ਦੇ ਕੁਲੀਗਸ ਨੇ, ਥੱਲੇ ਉੱਤੇ ਤਾਂ ਕੋਈ ਵੀ ਨਹੀਂ, ਉਹਨਾਂ ਨੂੰ ਪਿਆਰ ਨਾਲ ਸਮਝਾ ਲਓ। ਪਰ ਜਿਹੜਾ ਤੁਹਾਡੇ ਤੋਂ ਤਕੜਾ, ਜਿਹੜਾ ਤੁਹਾਡੇ ਨਾਲ ਧੱਕਾ ਕਰ ਰਿਹਾ, ਤੁਸੀਂ ਹਮੇਸ਼ਾ ਉਹਦੇ ਥੱਲੇ ਲੱਗ ਕੇ ਨਹੀਂ ਚੱਲ ਸਕਦੇ, ਕਿਤੇ ਨਾ ਕਿਤੇ ਤੁਹਾਨੂੰ ਗੁੱਸਾ ਆਊਗਾ, ਉੱਥੇ ਗੁੱਸਾ ਕੱਢ ਵੀ ਲਓ ਫਿਰ ਕੋਈ ਗੱਲ ਨਹੀਂ। ਪਰ ਗੁੱਸਾ ਕੱਢਣ ਵੇਲੇ ਵੀ ਤੁਹਾਡੇ ਜਿਹੜੇ ਸ਼ਬਦ ਨੇ ਨਾ ਉਹ ਸੱਭਿਅਕ ਹੋਣੇ ਚਾਹੀਦੇ, ਕਹਿਣ ਦਾ ਮਤਲਬ। ਖੈਰ ਜੀ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ ਬਹੁਤ ਵਧੀਆ। ਬਾਹਰ ਜੀ, ਹਰ ਇੱਕ ਲੈਂਗੁਏਜ ਦੇ ਵਿੱਚ ਜਿਹੜੇ ਆ ਮਾੜੇ ਸ਼ਬਦ ਵੀ ਆ ਤੇ ਵਧੀਆ ਵੀ ਆ, ਲੈਂਗੁਏਜ ਦਾ ਕਸੂਰ ਨਹੀਂ
ਹੁੰਦਾ
ਵਰਤਦਾ ਕਿਹੜੇ ਸ਼ਬਦ ਵਰਤਦਾ। ਤੇ ਦੂਜੀ ਗੱਲ ਇਹ ਵੀ ਜਿਹੜਾ ਬੰਦਾ ਨਾ ਅੰਦਰੋਂ ਕਮਜ਼ੋਰ ਆ, ਹਮੇਸ਼ਾ ਕਮਜ਼ੋਰੇ ਬੰਦੇ ਨੂੰ ਗਾਲ ਕੱਢੇਗਾ,
ਬਿਲਕੁਲ।
ਤੇ ਜਿਹੜਾ ਪਾਵਰਫੁਲ ਆ ਨਾ ਉਹ ਗਾਲ ਕੱਢੇਗਾ ਤਾਂ ਜ਼ਰੂਰ, ਪਰ ਕੱਢੇਗਾ ਜਿਹੜਾ ਮਹਾਰਾਜਾ ਬਣਿਆ ਬੈਠਾ ਵੀ ਉਹਨੂੰ।
ਹਾਂਜੀ, ਤੁਸੀਂ ਬਹੁਤ ਬਹੁਤ ਮੇਰੀ ਜਿਹੜੀ ਮਨ ਚ ਗੱਲ ਸੀ ਨਾ, ਤੁਸੀਂ ਉਹਨੂੰ ਸ਼ਬਦਾਂ ਦਾ ਰੂਪ ਦੇ ਤਾ। ਮਿਹਰਬਾਨੀ ਮਿਹਰਬਾਨੀ,
ਜਵਾਨ ਗੰਦੀ ਕਰਨਾ ਫਿਰ ਕਿਸੇ ਰਾਜੇ ਮਹਾਰਾਜੇ ਦੇ ਗਲ ਮਿਲ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਠੀਕ,
ਕਿਸੇ ਗਰੀਬ ਗੁਰਬਿੰਦ ਕਿਉਂ ਜਰਾ।
ਹਾਂਜੀ,
ਦੂਜੀ ਗੱਲ ਇਹ ਵੀ ਇੱਕ ਮੈਨੂੰ ਬੜੀ ਹੈਰਾਨੀ ਹੁੰਦੀ ਆ ਵੀ ਸਾਡੀ ਲੈਂਗੁਏਜ ਜਿਹੜੀ ਆ ਇਹਦੇ ਵਿੱਚ ਗਾਲ ਤਾਂ ਕੱਢਣ ਦੀ ਲੋੜ ਹੀ ਨਹੀਂ ਹੁੰਦੀ, ਬੰਦੇ ਤਾਂ ਤੁਹਾਨੂੰ ਓਦਾਂ ਹੀ ਸ਼ੂਗਰ ਕੋਟ ਕਰ ਕਰਕੇ ਇਹੋ ਜਿਹਾ ਜ਼ਹਿਰ ਦੇਈ ਜਾਂਦੇ ਜੇ ਉਹਨਾਂ ਕੋਲ ਬਹਿ ਜਾਓ ਕਈ ਵਾਰੀ ਤੇ ਉਹਨਾਂ ਗਾਲ ਕੱਢਣ ਦੀ ਤੁਹਾਨੂੰ ਲੋੜ ਹੀ ਪੈਂਦੀ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
ਅਕਸਰ ਹੀ ਨੋਟ ਕੀਤਾ ਇੱਥੇ ਹੋਰ ਤੁਹਾਨੂੰ ਬੋਰੇ ਸ਼ਬਦ ਵਰਤਣ ਦੀ ਲੋੜ ਹੀ ਨੀ, ਤੁਸੀਂ ਤਾਂ ਸਟੇਟ ਕਰਦੇ ਆ ਇਸ ਤਰੀਕੇ ਨਾਲ ਜਿਵੇਂ ਸ਼ੂਗਰ ਕੋਟ ਕਰ ਕਰਕੇ। ਦੂਜੀ ਗੱਲ ਇਹ ਹੈ ਕਿ ਜੇ ਆਪਣੇ ਲੋਕਾਂ ਦੀ ਮਿੱਠੀ ਜਵਾਨ ਵੇਖਣੀ ਹੋਵੇ ਨਾ, ਫਿਰ ਜਦੋਂ ਰਿਸ਼ਤਾ ਕਰਨ ਕਹਿੰਦੇ ਫੇਰ ਵੇਖਣ ਵਾਲੀ ਹੁੰਦੀ ਆ, ਫਿਰ ਤਾਂ ਨਾ ਬਿਲਕੁਲ ਏਦਾਂ ਡੁੱਲ ਹੀ ਜਾਂਦੇ ਆ ਭਾਵਨਾ ਤੋਂ। ਘਰ ਗਿਆ ਤਾਂ ਟੀਵੀ ਪਾਲ ਚ ਕਰਵਾ ਲਓ, ਕਹਿ ਲਓ ਉਹ ਵੀ ਕਰਦੇ ਨੇ ਯਾਰ ਘਰ ਆਇਆ ਤਾਂ ਅੱਗੇ ਹੋ ਗਿਆ। ਹਾਂਜੀ, ਇਹਨੂੰ ਕਹਿੰਦੇ ਸਿਲਵਰ ਟੰਗ ਡੈਵਲ, ਇੰਗਲਿਸ਼ ਵਿੱਚ ਕਹਿੰਦੇ ਸਿਲਵਰ ਟੰਗ ਡੈਵਲ, ਪਰ ਹੈਗਾ ਡੈਵਲ ਆ, ਪਰ ਇਹਦੀ ਜਵਾਨ ਚਾਹੀਦੀ ਹੈ, ਦੇਖੋ ਕਿੰਨੀ ਸੋਹਣੀ ਹੈ।
ਹਾਂਜੀ,
ਸੋ ਇਹਦੇ ਨਾਲ ਜਿਹੜੀ ਰਿਆਲਿਟੀ ਆ, ਰਿਆਲਿਟੀ ਜਿਹੜੀ ਆ ਉਹਦੇ ਪਿੱਛੇ ਹੁੰਦਾ ਕੈਰੇਕਟਰ। ਹਾਂਜੀ, ਤੇ ਜਿਹੜਾ ਬੰਦਾ ਬੋਲਦਾ ਕੁਛ ਵੀ ਉਹਦੇ ਮਗਰ ਉਹਦਾ ਕੈਰੇਕਟਰ ਹੁੰਦਾ ਜਿਹੜਾ ਬੋਲਦਾ। ਅੱਗੇ ਤਾਂ ਸਿਰਫ ਇੱਕ ਮੀਡੀਅਮ ਹੀ ਆ, ਹੁਣ ਜੇ ਸਾਰੀਆਂ ਇੱਕ ਮਾਡਲ ਦੀਆਂ ਕਾਰਾਂ ਹੋਣ ਤੇ ਡਿਪੈਂਡ ਕਰਦਾ ਵੀ ਕਿਹੜਾ ਉਹ ਡਰਾਈਵਰ ਚਲਾ ਰਿਹਾ, ਜਿਹੜਾ ਐਕਸੀਡੈਂਟ ਹੋਇਆ ਉਹ ਡਰਾਈਵਰ ਨੇ ਕੀਤਾ ਕਾਰ ਨੇ ਨੀ ਕੀਤਾ। ਹਾਂਜੀ
ਹਾਂਜੀ,
ਇਹ ਮੀਡੀਅਮ ਹੈ ਜਿਹੜੀ ਲੈਂਗੁਏਜ ਆ। ਬਾਕੀ ਇਹ ਹੈਗਾ ਕਿ ਥਾਂ ਕ ਥਾਂ ਸਾਡੇ ਸਿਆਣੇ ਕਹਿੰਦੇ ਹੁੰਦੇ ਜ਼ਰੂਰ ਵੇਖਣੀ ਚਾਹੀਦੀ ਆ ਕਈ ਵਾਰੀ, ਕਿਉਂਕਿ ਹੁਣ ਕਲਚਰ ਲਈ ਮੂੰਹ ਚੜੀਆਂ ਗੱਲਾਂ ਨਿਕਲ ਜਾਂਦੀਆਂ, ਉਹ ਇਹ ਵੇਖ ਜਾਂਦੇ ਵੀ ਬੈਠਾ ਕਿੱਥੇ ਹੁੰਦੀ ਸੀ, ਪਰੇ ਪੰਚਾਇਤ ਜੇ ਬੈਠੇ ਹੁੰਦੇ ਸੀ ਤੇ ਥੋੜਾ ਜਿਹਾ ਧਿਆਨ ਨਾਲ ਗੱਲ ਕਰਨੀ ਪੈਂਦੀ ਸੀ, ਉੱਥੇ ਬਜ਼ੁਰਗ ਵੀ ਬੰਦੇ ਬੈਠੇ, ਉਹਨਾਂ ਨੇ ਸਾਡੇ ਸਿੰਧੀ ਵੀ ਪੰਜਾਬੀ ਚ ਲਿੱਤਰ ਹੀ ਲਾਉਣਾ ਸੀ ਸਿੱਧਾ। ਹਾਂਜੀ
ਬਿਲਕੁਲ,
ਉਹ ਸਿਖਾ ਦਿੰਦੇ ਸੀ ਵੀ ਕਿੱਦਾਂ ਗੱਲ ਕਰੀਦੀ ਆਪਾਂ ਪੰਚਾਇਤ ਦੇ ਵਿੱਚ, ਮਤਲਬ ਫਿਰ ਘਰ ਦੇ ਪਹਿਲੇ ਸਮਝਾਉਂਦੇ ਸੀ ਵੀ ਕੋਈ ਵੀ ਜਿਹੜਾ ਤੁਹਾਡੇ ਮੂੰਹ ਸ਼ਬਦ ਗਲਤ ਨਿਕਲਣਾ ਨਹੀਂ ਚਾਹੀਦਾ। ਹੁਣ ਸਾਡੇ ਦੁਆਬੇ ਚ ਇਹ ਹੁੰਦਾ ਸੀ ਮੁੰਡਿਆਂ ਦੇ ਵਿੱਚ ਆਪਸ ਵਿੱਚ ਇੰਨਾ ਪਿਆਰ ਹੁੰਦਾ ਸੀ, ਉਹਨਾਂ ਨੇ ਜੇ ਪੰਜੀ ਸੱਤੀ ਦੇਣੀ ਮਿਲਿਆ ਨੂੰ ਪੰਜ ਸੱਤ ਕਿਲੋ ਗਾਲਾਂ ਕੱਢਣੀਆਂ, ਫਿਰ ਜਾ ਕੇ ਉਹਦੇ ਦੋ ਛੱਡਣੀਆਂ, ਫਿਰ ਉਹਨੂੰ ਜੱਫਾ ਪਾਉਣਾ, ਕਿੱਥੇ ਰਹਿ ਨਹੀਂ ਦਿਨ। ਹਾਂਜੀ
ਹਾਂਜੀ,
ਇਹ ਇੱਕ ਕਲਚਰਲ ਚੀਜ਼ ਵੀ ਹੁੰਦੀ ਆ, ਪਰ ਇਹਦਾ ਫਿਰ ਥਾਂ ਥਾਂ ਹੁੰਦੀ ਆ, ਮਤਲਬ ਜਿਵੇਂ ਕਹਿੰਦੇ ਨੇ ਗੰਗਾ ਕੇ ਗੰਗਾ ਰਾਮ, ਜਮਨਾ ਕੇ ਜਮਨਾ ਦਾਸ। ਹਾਂਜੀ, ਸੋ ਜਿੰਨਾ ਵੀ ਮਤਲਬ ਬੰਦਾ ਖਿਆਲ ਨਾਲ ਧਿਆਨ ਨਾਲ ਚੱਲੇਗਾ ਫਾਇਦਾ ਤਾਂ ਉਹਨੇ ਹੋਣਾ। ਕਈ ਵਾਰੀ ਇਹ ਹੁੰਦਾ ਵੀ ਦੋ ਸ਼ਬਦ ਚੰਗੇ ਨਿਕਲੇ, ਕਈ ਵਾਰੀ ਨਾ ਮੈਂ ਇੱਥੇ ਇੱਕ ਵਾਰੀ ਆਪਣੇ ਜਾਣਾ ਸੀ ਸਟੋਰ ਤੇ, ਮੇਰਾ ਮੁੰਡਾ ਚਲ ਗਿਆ ਵੱਡਾ ਹਨਾ, ਤੇ ਮੈਨੂੰ ਸ਼ੁਗਲ ਦੀ ਆਦਤ ਹੈਗੀ, ਕਹਿੰਦਾ ਤੈਨੂੰ ਡੈਡੀ ਗੱਲ ਸਮੇਂ ਕੀ ਕਹਿੰਦਾ, ਤੂੰ ਨਾ ਜਿਹੜੀ ਲੇਡੀ ਗੱਲ ਕਰ ਰਹੀ ਸੀ ਉਹਦਾ ਅੱਜ ਯੂ ਮੇਰ ਹਰਟ ਡੈ। ਮੈਂ ਕਿਹਾ ਇਹ ਮੇਰਾ ਕੈਰੇਕਟਰ ਹੀ ਹੈ, ਜੇ ਮੈਂ ਕਿਸੇ ਦੇ ਖਰਾਬ ਕਰਨਾ ਚਾਹੁੰਦਾ ਮੇਰੇ ਭੈੜਾ ਬੰਦਾ ਮਿਲੇ, ਉਹ ਕਈ ਦੇਰ ਤੱਕ ਯਾਦ ਰੱਖੂ।
ਹਾਂਜੀ ਹਾਂਜੀ,
ਜੇ ਮੈਂ ਚਾਹਾਂ ਕਿਸੇ ਬੰਦੇ ਦਾ ਨਾ ਅੱਜ ਫਰਾਈਡੇ ਆ, ਲੈਟਸ ਮੇਕ ਸਮ ਡੇ। ਹਾਂਜੀ
ਹਾਂਜੀ,
ਤੇ ਤੁਸੀਂ ਉਹਨੂੰ ਚੀਅਰ ਅਪ ਕਰ ਸਕਦੇ, ਕੁਛ ਕਰ ਸਕਦੇ ਆ, ਲਿਟਲ ਅਪੋਲੋਜੀ, ਲਿਟਲ ਫਲਟਰੀ, ਇਹ ਵੀ ਪਾਰਟ ਆਫ ਕਲਚਰ ਹੈ।
ਹਾਂਜੀ ਹਾਂਜੀ,
ਇਹਨੂੰ ਜ਼ਿਆਦਾ ਯੂਜ਼ ਕਰੋ ਤੇ ਉਹ ਫਿਰ ਕਿਤੇ ਗਲਤੀ ਮਲਤੀ ਜਿਹੜੀ ਲਿਕਵੇਸ਼ਨ ਦੀ ਗੱਲ, ਬੰਦਾ ਆਪਣੇ ਆਪ ਨੂੰ ਆਪ ਹੀ ਮਾਫ਼ ਕਰ ਦਿੰਦਾ, ਜੇ ਨੌ ਵਧੀਆ ਕੀਤੀਆਂ 40 ਕਦੀ ਨਿਕਲ ਗਈ, ਆਪਣੇ ਆਪ ਨੂੰ ਆਏ ਜਿੱਦਾਂ ਕਹਿੰਦੇ ਹੁੰਦੇ ਆਪਣੇ ਆਪ ਨੂੰ ਮਾਫ਼ ਕਰ ਦੇਣਾ। ਹਾਂਜੀ
ਬਿਲਕੁਲ,
ਅੱਗੇ ਤੋਂ ਨਾ ਉਹ ਗਲਤੀ ਹੋਵੇ।
ਹਾਂਜੀ,
ਇਹ ਲੈਂਗੁਏਜ ਦੇ ਵਿੱਚ ਸਾਡੇ ਜਿਹੜੀ ਆ ਅਸਲ ਦੇ ਵਿੱਚ ਕਮਜ਼ੋਰੀ ਇਹ ਆ ਕਿ ਲੈਂਗੁਏਜ ਦੇ ਉੱਤੇ ਕੰਟਰੋਲ ਕਿਹਦਾ ਆ, ਕੰਟਰੋਲ ਵਾਲੇ ਵਿਚਾਰੇ ਤਾਂ ਆਪ ਪੜ੍ਹ ਬੈਠੇ, ਉੱਥੇ ਕੋਈ ਨਾ ਟਾਪ ਨਾ ਚ ਯੂਨੀਵਰਸਿਟੀ ਆ ਆਪਣੀ ਲੈਂਗੁਏਜ ਦੀਆਂ ਹੈਗੀਆਂ ਯੂਨੀਵਰਸਿਟੀਆਂ, ਪਰ ਉਹਨਾਂ ਕੋਲ ਉਹ ਨਾ ਪਾਵਰ ਹੈ ਨੀਗੀ, ਇੰਟਲੈਕਚੁਅਲ ਹੈਗਾ ਆ ਮੈਨੂੰ ਲੱਗਦਾ ਫੰਡ ਨੀ ਹੈਗੇ, ਜਾਂ ਡਿਜ਼ਾਇਰ ਇਹੋ ਜਿਹੀ ਕੋਈ ਹੈ ਨੀਗੀ, ਜੇ ਸਿਸਟਮ ਨੀ ਇਹੋ ਜਿਹਾ ਹੈਗਾ ਜਿਹੜਾ ਇਹਦੇ ਵਿੱਚ ਬਹੁਤ ਜ਼ਿਆਦਾ ਇੰਪਰੂਵਮੈਂਟ ਕਰ ਸਕੇ, ਜਾਂ ਇੱਕ ਕਲਾਸ ਹੀ ਤਿਆਰ ਕਰ ਸਕੇ। ਹੁਣ ਪਾਕਿਸਤਾਨ ਵਾਲੀ ਪੰਜਾਬੀ ਵਿੱਚ ਕੀ ਹੁੰਦਾ, ਉਹਨਾਂ ਨੇ ਇੱਕ ਆਪਣੀ ਭਾਵੇਂ ਉਰਦੂ ਬੋਲਦੇ ਆ, ਉਹ ਇੱਕ ਦੱਸਣ ਦੀ ਕੋਸ਼ਿਸ਼ ਕਰਦੇ, ਸਾਡੇ ਕੋਲ ਸਫਿਸਟੀਕੇਟਡ ਕਲਾਸ ਹੈਗੀ ਆ ਜੀ, ਜਿਹਨਾਂ ਨੂੰ ਗੱਲ ਕਰਨੀ ਹੋਗੀ ਸਫਿਸਟੀਕੇਟਡ ਤਰੀਕੇ ਦੇ ਨਾਲ। ਹਾਂਜੀ, ਸੋ ਇਹ ਇੱਕ ਐਵੋਲੂਸ਼ਨ ਹੀ ਆ ਇਹਦੇ ਵਿੱਚ, ਜਿਹੜਾ ਆ ਮਤਲਬ ਜਿਹੜੀ ਆ ਐਜੂਕੇਟਡ ਜਿਹੜੀ ਕਮਿਊਨਿਟੀ ਆ ਜਾਂ ਜਿਹੜੀ ਡਾਇਰੈਕਟ ਇਨਵੋਲਵ ਆ, ਉਹਨਾਂ ਨੂੰ ਇਹਦੇ ਤੇ ਜ਼ਰੂਰ ਹੀ ਜਿਹੜਾ ਆ ਪਹਿਰਾ ਦੇਣਾ ਚਾਹੀਦਾ, ਔਰ ਇਹਦੇ ਵਿੱਚ ਟਾਈਮ ਟੂ ਟਾਈਮ ਜਿਹੜੀ ਇੰਪਰੂਵਮੈਂਟ। ਇੰਗਲਿਸ਼ ਡਿਕਸ਼ਨਰੀ ਵਿੱਚ ਵੀ ਬਰਾਜ ਜੀ ਇੱਦਾਂ ਦਾ ਕੋਈ ਨਾ ਕੋਈ ਭੈੜਾ ਅੱਖਰ ਇਹੋ ਜਿਹਾ ਵੜਦਾ, ਕੋਈ ਨਾ ਕੋਈ ਫਿਰ ਹੁਣ ਮੈਂ ਉਹ ਰਿਪੀਟ ਨਹੀਂ ਕਰਨਾ ਚਾਹੁੰਦਾ, ਆਉਂਦੇ ਆ ਫਿਰ ਉਹ ਚਲੇ ਜਾਂਦੇ। ਇਸੇ ਤਰ੍ਹਾਂ ਆਪਣੀ ਲੈਂਗੁਏਜ ਵਿੱਚ ਵੀ ਟਾਈਮ ਟੂ ਟਾਈਮ ਜਿੱਦਾਂ ਜਿੱਦਾਂ ਕਲਚਰਲ ਫਿਨਾਮਨਾ ਕਹਿ ਲਓ, ਨਿਊ ਏਜ ਫਿਨਾਮਨਾ ਕਹਿ ਲਓ, ਇਹਦੇ ਨਾਲ ਨਾਲ ਉਹ ਭੈੜੇ ਅੱਖਰ ਆਉਂਦੇ ਜਾਂਦੇ ਰਹਿੰਦੇ, ਉਹਨਾਂ ਨੂੰ ਸ਼ੈਡ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ, ਉਹ ਕਹਿੰਦੇ ਰਹਿਣਾ ਚਾਹੀਦੇ ਵੀ ਆਹ ਨਾ ਵਗੈਰਾ। ਮੈਂ ਆ ਜਿਹੜਾ ਵਰਡ ਤੁਸੀਂ ਯੂਜ਼ ਕਰਦੇ ਨਾ ਆਨੈਸਟ ਟੂ ਗੋਡ, ਮੈਂ ਕਦੇ ਵੀ ਆਪਣੀ ਜ਼ਿੰਦਗੀ 'ਚ ਨਾ ਉਹਨੂੰ ਲਾਈਕ ਕੀਤਾ ਤੇ ਨਾ ਹੀ ਮੈਨੂੰ ਯੂਜ਼ ਕਰਨਾ ਚਾਹੁੰਦਾ, ਬਲਕਿ ਜਿਹੜਾ ਬੰਦਾ ਮੈਨੂੰ ਯੂਜ਼ ਕਰਦਾ ਵੀ ਹੋਵੇ ਨਾ ਮੈਨੂੰ ਬੜਾ ਭੈੜਾ ਲਾਉਣਾ, ਤਾਂ ਉਦਾਂ ਅਗਲੇ ਦੋ ਫੋਨ ਮਾਰਨੇ, ਦੋ ਖਾਲਾ ਕੋ ਹੈ, ਐਵੇਂ ਇਹੋ ਜਿਹੇ ਖਾਲੇ ਗੰਦੇ ਅੱਖਰ ਯੂਜ਼ ਕਰਨੇ।
ਬਿਲਕੁਲ, ਪਰ ਪ੍ਰੋਬਲਮ ਵੀਰ ਜੀ ਆਪਣੇ ਇਹ ਆ ਨਾ, ਆਪਣੇ ਕਈ ਸ਼ਬਦ ਨੇ ਬਹੁਤ ਸੋਹਣੇ ਸ਼ਬਦ, ਉਹ ਆਪਾਂ ਵਿਸਾਰ ਤੇ, ਉਹ ਤਾਂ ਸ਼ਬਦ ਸਾਡੇ ਚੇਤੇ ਚੋਂ ਨਿਕਲ ਗਏ। ਆਹ ਸ਼ਬਦ ਜਿਹੜੇ ਮੈਂ ਆਮ ਲੋਕਾਂ ਦੀ ਗੱਲ ਕਰ ਰਿਹਾ, ਆਹ ਸ਼ਬਦ ਹਰ ਰੋਜ਼ ਅਸੀਂ 50 ਹੀ ਸੁਣਦੇ, ਜਿਹੜੇ ਆਪਾਂ ਸ਼ਬਦ ਜਿਹੜੀ ਗਾਲਾਂ ਦੀ ਗੱਲ ਕਰ ਰਹੇ ਹਾਂ, ਇਹ ਸਾਡੀ ਵੋਕੈਬਲਰੀ ਦਾ ਹਿੱਸਾ ਬਣ ਗਿਆ। ਤੁਸੀਂ ਤਾਂ ਬਹੁਤ ਚੰਗੀ ਗੱਲ ਕੀਤੀ ਹੈ ਨਾ ਵੀ ਸ਼ਬਦ ਉਹ ਅਲੋਪ ਹੋ ਜਾਂਦੇ ਨੇ ਜਦੋਂ ਲੋਕ ਨਹੀਂ ਵਰਤਦੇ, ਹੈ ਨਾ। ਪਰ ਪ੍ਰੋਬਲਮ ਇਹ ਆ ਹੁਣ ਗਾਣਿਆਂ ਦੇ ਵਿੱਚ ਗਾਲਾਂ ਤੇ ਹਥਿਆਰਾਂ ਦੀ ਗੱਲ, ਉਹ ਸਾਡੀ ਸ਼ਬਦਾਵਲੀ ਦਾ ਹਿੱਸਾ ਬਣਨ ਲੱਗ ਗਏ ਨੇ ਸਗੋਂ।
ਬਰਾੜ ਜੀ ਗੱਲ ਤਾਂ ਆ, ਇਹ ਜਿਹੜੇ ਡਰਾਮੇ ਡਰੂਮੇ ਵਾਲੇ ਹੁੰਦੇ ਉਹਨਾਂ ਨੇ ਅਟ੍ਰੈਕਸ਼ਨ ਪੈਦਾ ਕਰਨੀ ਹੁੰਦੀ, ਇਸ ਕਰਕੇ ਉਹ ਭੈੜੇ ਵਰਡ ਜਿਹੜੇ ਉਹਨਾਂ ਨੂੰ ਗਲੈਮਰਾਈਜ਼ ਕਰਦੇ, ਜਿਆਦਾ ਯੂਜ਼ ਕਰਦੇ, ਤੇ ਜਿਹੜਾ ਯੂਜ਼ ਹੈ ਉਹਦੇ ਵਾਲੇ ਅਟ੍ਰੈਕਟ ਹੁੰਦਾ ਤੇ ਉਹਨੂੰ ਬੋਲਣ ਚ ਆਪਣਾ ਫੈਸ਼ਨ ਸਮਝਦਾ। ਇਹਨੂੰ
ਮਤਲਬ ਬੰਦਾ ਕੋਲੇ ਖੜਾ ਜਿਹੜਾ ਉਹਦਾ ਸ਼ਰਮ ਨਾਲ ਮੂੰਹ ਚੁੱਕ ਜਾਂਦਾ। ਮਤਲਬ ਕੁੜੀਆਂ ਵੀ ਜਿਹੜੀਆਂ ਦੇਖੋ ਸਾਰੀਆਂ ਗਾਲਾਂ ਹੀ ਆਪਾਂ ਗੱਲ ਕਰਦੇ ਹਾਂ ਔਰਤਾਂ ਲਈ ਹੁੰਦੀਆਂ, ਕੁੜੀਆਂ ਬੜੇ ਮਾਣ ਦੇ ਨਾਲ ਉਹ ਗਾਲਾਂ ਕੱਢਦੀਆਂ ਨੇ ਜਿਹਦੇ ਚ ਔਰਤ ਨੂੰ ਮਾੜਾ ਕਿਹਾ ਗਿਆ ਹੁੰਦਾ। ਤੇ ਇਹ ਦੇਖ ਲਓ ਹੁਣ ਫਿਰ ਸਾਡਾ ਕਲਚਰ ਆ ਜਿਹੜਾ ਕਿੱਧਰ ਨੂੰ ਜਾ ਰਿਹਾ। ਆਪਾਂ ਐਂ ਕਰਦੇ ਹਾਂ ਜੀ, ਇੱਕ ਹੋਰ ਕਾਲਰ ਨਾਲ ਨੇ ਸਾਡੇ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਸਤਿ ਸ਼੍ਰੀ ਅਕਾਲ, ਤੁਸੀਂ ਔਨ ਦਾ ਏਅਰ ਹੋ ਜੀ। ਚਲੋ ਆਪਾਂ ਬ੍ਰੇਕ ਲੈ ਲੈਂਦੇ ਹਾਂ ਜੀ ਫਿਰ। ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7306।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-200-7667।
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਲੋਕੇਸ਼ਨਸ ਤੇ 5 ਜਨਵਰੀ ਤੱਕ ਚੱਲ ਰਹੀ ਹੈ ਕ੍ਰਿਸਮਸ ਅਤੇ ਨਿਊ ਈਅਰ ਸੇਲ। ਤਾਜ ਆਟਾ ਤੇ 99, ਬਰਾਡ ਦੇਸੀ ਘਿਓ 26.99, ਬੀਕਾਨੇਰੀ ਕੁਕੀ 6.49, 4 ਪਾਉਂਡ ਏਸ਼ੀਅਨ ਉੜਦ ਦਾਲ 6.99, 4 ਪਾਉਂਡ ਏਸ਼ੀਅਨ ਕਾਲਾ ਚਨਾ 4.99, 4 ਪਾਉਂਡ ਏਸ਼ੀਅਨ ਮੋਟ ਹੋਲ 5.99, 5 ਕਿਲੋ ਟਰਸਟ ਵਾਈਟ ਸ਼ੂਗਰ 11.99 ਐਂਡ ਮੈਨੀ ਮੋਰ। ਏਸ਼ੀਅਨ ਫੂਡ ਸੈਂਟਰ ਵਿਸ਼ਿੰਗ ਯੂ ਆਲ ਸੀਜ਼ਨ ਗ੍ਰੀਟਿੰਗਸ ਐਂਡ ਅ ਹੈਪੀ ਨਿਊ ਈਅਰ। 416-740-3262।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepu.ca।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਸਾਡੇ ਨਾ ਦੋਸਤ ਨੇ ਜੀ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ, ਉਹਨਾਂ ਨੇ ਸੁਨੇਹਾ ਦਿੱਤਾ ਬਈ ਇਮੀਗ੍ਰੇਸ਼ਨ ਦੀ ਤੁਹਾਨੂੰ ਕੋਈ ਵੀ ਜ਼ਰੂਰਤ ਹੈਗੀ ਆ, ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਕਿਸੇ ਸਿਸਟਮ ਦੇ ਤਹਿਤ ਇੱਥੇ ਆਉਣਾ ਚਾਹੁੰਦੇ ਨੇ, ਸਪੋਜ਼ ਪੁਆਇੰਟ ਸਿਸਟਮ ਜਾਂ ਫੈਮਿਲੀ ਕਲਾਸ ਵੀਜ਼ਾ, ਸਪਾਊਜ਼ਲ ਵੀਜ਼ਾ, ਵਰਕ ਪਰਮਿਟ, ਕੁਮਹਾਰਤ ਰੱਖਦੇ ਨੇ ਕਿਸੇ ਕਿੱਤੇ ਦੇ ਵਿੱਚ, ਤਾਂ ਫਿਰ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ। 647-646-3000 ਉਹਨਾਂ ਦਾ ਨੰਬਰ ਆ, 647-646-3000 ਉਹਨਾਂ ਨਾਲ ਤਾਲਮੇਲ ਕਰ ਲਿਓ। ਦੋਸਤੋ ਗੱਲ ਅਸਲ ਦੇ ਵਿੱਚ ਇਹ ਹੈ ਵੀ ਜਦੋਂ ਗੱਲ ਨਾ ਸ਼ਬਦਾਂ ਦੀ ਆਉਂਦੀ ਹੈ, ਸ਼ਬਦ ਬੋਲਣ ਦੀ, ਸ਼ਬਦ ਸੁਣਨ ਦੀ, ਕੱਲੇ ਚਲੋ ਆਪਾਂ ਤਾਂ ਜਿਹੜੇ ਜਿਹਨਾਂ ਨੂੰ ਬਹੁਤੇ ਮਾੜੇ ਸ਼ਬਦ ਕਿਹਾ ਜਾਂਦਾ, ਆਪਾਂ ਤਾਂ ਸਿਰਫ ਗੱਲ ਚਰਚਾ ਜਿਹੜੀ ਉਹਦੇ ਤੇ ਹੀ ਕਰ ਰਹੇ ਸੀ ਵੀ ਨਹੀਂ ਯੂਜ਼ ਹੋਣੇ ਚਾਹੀਦੇ। ਵੈਸੇ ਤਾਂ ਸ਼ਬਦ ਨਾ ਜੇ ਤੁਹਾਡੇ ਚ ਲਿਸਨਿੰਗ ਸਕਿੱਲ ਆ ਜੇ, ਤੁਹਾਡੇ ਮੀਨਸ ਆਪਣੇ ਵਿੱਚ, ਪੇਸ਼ੈਂਸ ਨਾਲ ਆਪਾਂ ਲਿਸਨ ਕਰ ਸਕੀਏ, ਪੇਸ਼ੈਂਸ ਨਾਲ ਆਪਾਂ ਸੁਣ ਸਕੀਏ ਵੀ ਕੋਈ ਬੰਦਾ ਕਹਿਣਾ ਕੀ ਚਾਹੁੰਦਾ। ਜਦੋਂ ਉਹਦਾ ਸਾਰੇ ਦਾ ਆਪਾਂ ਭਾਵ ਅਰਥ ਸਮਝ ਗਏ ਨਾ, ਤੇ ਫੇਰ ਆਪਾਂ ਸ਼ਬਦ ਆ ਜਿਹੜੇ ਆਪਣੇ ਮੂੰਹੋਂ ਕੱਢੀਏ ਤਾਂ ਉਹ ਸ਼ਬਦ ਸਹੀ ਹੋ ਹੀ ਨਿਕਲਦੇ ਨੇ। ਸਮੱਸਿਆ ਇਹ ਆ ਵੀ ਅਸੀਂ ਸੁਣਦੇ ਹੀ ਨਹੀਂ ਪਹਿਲਾਂ। ਅਸੀਂ ਸਾਡੇ ਚ ਨਾ ਕੱਲੀ ਸਾਡੀਆਂ ਪ੍ਰੋਬਲਮ ਮਲਟੀ ਡਾਇਮੈਂਸ਼ਨਲ ਨੇ ਐਕਚੁਅਲੀ। ਪਹਿਲੀ ਗੱਲ ਤਾਂ ਜੇ ਕੋਈ ਕਹਿਣਾ ਚਾਹੁੰਦਾ ਬੰਦਾ ਉਹ ਤੋਂ ਕਨਵੇ ਹੀ ਨਹੀਂ ਹੁੰਦਾ ਗਾ ਗੱਲ ਭਾਸ਼ਾ। ਉਹ ਜਿਹੜੇ ਆਪਣੇ ਵੀਰ ਜੀ ਭੁਪਿੰਦਰ ਜੀ ਬੜੀ ਵਧੀਆ ਗੱਲ ਕਰਕੇ ਗਏ ਨੇ, ਸਾਨੂੰ ਭਾਸ਼ਾ ਨਾ ਜਿਹੜੀ ਅਸੀਂ ਬੋਲੀ ਜਾਂਦੇ ਹਾਂ ਥੋੜੀ ਜੀ, ਬਸ ਸਾਡੀ ਭਾਸ਼ਾ ਸੰਬੰਧੀ ਸਾਡੀ ਜਾਣਕਾਰੀ ਹੈ ਨਾ ਬੜੀ ਲਿਮਿਟਿਡ ਆ। ਉਹੋ ਹੀ ਗੱਲਾਂ ਵਾਰ ਵਾਰ ਦੁਹਰਾਉਂਦੇ ਹਾਂ। ਤੇ ਹੁਣ ਗੱਲ ਇਹ ਹੈ ਬਈ, ਪਹਿਲੀ ਗੱਲ ਤਾਂ ਜਦੋਂ ਕੋਈ ਬੋਲਣ ਲੱਗਦਾ ਨਾ, ਉਹ ਅਗੇਨ ਮੈਂ ਸਿਆਣੇ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਐਕਸਪੀਰੀਅੰਸ ਨੇ, ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਰੋਗ ਘਚੋਲਾ ਜਿਹਾ ਪਾਈ ਰੱਖਦੇ ਆ। ਪਹਿਲੀ ਗੱਲ ਤਾਂ ਜਦੋਂ ਕਨਵੇ ਕਰਨਾ ਚਾਹੁੰਦੇ ਆ ਉਹਨਾਂ ਨੂੰ, ਉਹਨਾਂ ਕੋਲੇ ਕਨਵੇ ਕਰਨ ਦਾ ਤਰੀਕਾ ਹੀ ਨਹੀਂ ਹੁੰਦਾ। ਉਹ ਜਿਹੜੀ ਗੱਲ ਸਮਝਾਉਣਾ ਚਾਹੁੰਦੇ ਆ ਨਾ, ਤੇ ਉਹ ਅੱਧੀ ਕੁ ਗੱਲ ਸਮਝਾਉਣ ਦੇ ਮਤਲਬ ਉਹਨਾਂ ਦੇ ਸ਼ਬਦ ਇੰਨੇ ਕੀ ਹੁੰਦੇ, ਉਹ ਅੱਧੀ ਕੁ ਗੱਲ ਸਮਝ ਪੈਂਦੀ ਆ ਸਾਹਮਣੇ ਨੂੰ। ਸਾਹਮਣੇ ਵਾਲਾ ਭਾਵੇਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੇ, ਅੱਧੀ ਕੁ ਗੱਲ ਸੁਣਦੀ ਆ ਜਾਣੀ ਸਾਹਮਣੇ ਵਾਲੇ ਨੂੰ, ਪਤਾ ਨਹੀਂ ਕੀ ਉਹ ਮਤਲਬ ਘਜੋਲਾ ਜਿਹਾ ਪਾਈ ਰੱਖਦੇ ਆ। ਫਿਰ ਜਿਹੜੀ ਅੱਧੀ ਕੁ ਗੱਲ ਸੁਣਦੀ ਆ, ਗਾਂ ਸੁਣਨ ਵਾਲਾ ਵੀ ਚੜ੍ਹਦਾ ਜਾਂਦੀ ਹੁੰਦਾ, ਉਹ ਜਿੰਨੀ ਕੁ ਉਹਨੇ ਸੁਣੀ ਆ ਉਹਨੂੰ ਅੱਧੀ ਕੁ ਸਮਝ ਲੱਗਦੀ ਆ। ਉਹ ਜਿਹੜੀ ਉਹਨੂੰ ਅੱਧੀ ਕੁ ਸਮਝ ਲੱਗਦੀ ਆ, ਉਹ ਦੁਬਾਰਾ ਉਹਦਾ ਦਿਮਾਗ ਪ੍ਰੋਸੈਸ ਕਰਕੇ ਉਹ ਗਾਂ ਗੁਣਾ ਰਾਹੀਂ ਮਾੜੇ ਸ਼ਬਦਾਂ ਰਾਹੀਂ ਉਹ ਸਾਹਮਣੇ ਵਾਲੇ ਨੂੰ ਦੁਬਾਰਾ ਫਿਰ ਰਿਐਕਸ਼ਨ ਦਿੰਦਾ, ਤਾਂ ਸਾਹਮਣੇ ਵਾਲਾ ਫਿਰ ਉਹ ਜਿਵੇਂ ਭੜਕ ਭੜਕ ਕਰਕੇ ਦੀਵਾ ਬੁਝਦਾ ਹੁੰਦਾ ਨਾ ਹਵਾ ਜੀ ਕਰਕੇ, ਉਹ ਚੁੱਪ ਕਰ ਜਾਂਦਾ ਜਾਂ ਤਾਂ ਉਹ ਗਾਲ ਕੱਢਦਾ ਪੁੱਠਾ ਬੋਲਦਾ। ਮਤਲਬ ਇਹ ਆਮ ਵਰਤਾਰਾ ਸਾਡੇ ਬਣਿਆ ਹੋਇਆ। ਲੜੋ ਲੜਾਈ ਜਿੱਜਦਾਈ ਦੇ ਵਿੱਚ ਵੀ ਆਹੀ ਕੁਛ ਹੁੰਦਾ, ਇੱਕ ਬੰਦਾ ਕਹਿਣ ਦੀ ਕੋਸ਼ਿਸ਼ ਕਰ ਰਿਹਾ ਇਨਸਾਨ, ਦੂਜਾ ਉਹਦੀ ਸਮਝਦਾ ਨਹੀਂ, ਜੇ ਸਮਝਦਾ ਤਾਂ ਅੱਧੀ ਸਮਝਦਾ, ਜਿੰਨੀ ਕੁ ਸਮਝਦਾ ਉਹ ਸਮਝ ਕੇ ਉਹਨੂੰ ਗੁੱਸਾ ਆ ਜਾਂਦਾ, ਉਹਦੇ ਮੂੰਹੋਂ ਵੀ ਫਿਰ ਮਾੜੇ ਸ਼ਬਦ ਨਿਕਲਦੇ ਨੇ। ਜਿਹੜੀ ਸਾਨੂੰ ਇੰਪੋਰਟੈਂਸ ਆਫ ਲਿਸਨਿੰਗ ਦੱਸੀ ਗਈ ਆ ਨਾ ਸਾਨੂੰ ਸਾਡੇ ਵੱਡੇ ਵਡੇਰਿਆਂ ਨੇ ਵੀ ਸੁਣਨਾ, ਖਾਸ ਕਰਕੇ ਇਕੱਠ ਦੇ ਵਿੱਚ ਬੈਠ ਕੇ ਆਰਾਮ ਨਾਲ ਸੁਣਨਾ। ਕੋਈ ਸਿਆਣਾ ਬੰਦਾ ਸੁਣਾ ਰਿਹਾ, ਐਕਚੁਅਲੀ ਜਿਹੜਾ ਸਤਸੰਗ ਜਿਹਨੂੰ ਜਿਹੜੀ ਪਰੰਪਰਾ ਸਾਡੇ ਚੱਲੀ ਆ ਨਾ, ਤੁਸੀਂ ਪੁਰਾਤਨ ਭਾਰਤੀ ਕਲਚਰ ਦਾ ਜਦੋਂ ਲਿਟਰੇਚਰ ਪੜ੍ਹਦੇ ਹੋ ਨਾ, ਸਤਸੰਗ ਦਾ ਮਤਲਬ ਸੰਗਤ ਕਰਨੀ ਸੱਚ ਦੀ। ਅੱਛਾ, ਉਹ ਹੁਣ ਸਤਸੰਗਤ ਕਰਨ ਵਾਲਾ ਜਿਹੜਾ ਸਾਡੇ ਇੱਥੇ ਸਤਿਗੁਰੂ ਹੁੰਦਾ, ਉਹ ਤਾਂ ਸਿਰੇ ਦਾ ਕ੍ਰਿਮੀਨਲ ਹੁੰਦਾ, ਮੇਰੇ ਕੋਲ ਸ਼ਬਦ ਹੈ ਨਹੀਂ ਮਤਲਬ ਕਹਿਣ ਲਈ, ਬਲਾਤਕਾਰੀ ਕੀ ਕ੍ਰਿਮੀਨਲ ਕੀ, ਉਹ ਸਾਡੀ ਸਤਸੰਗ ਕਰਾ ਰਿਹਾ ਹੁੰਦਾ, ਉਹ ਹੀ ਗਿਣੇ ਮਿੱਥੇ ਸ਼ਬਦਾਂ ਨੂੰ ਘੁਮਾ ਕੇ ਦੱਸ ਰਿਹਾ, ਉਹੀ ਸਾਡੀ ਵੋਕੈਬਲਰੀ ਦਾ ਹਿੱਸਾ ਬਣਦੇ ਆ। ਅੱਛਾ, ਹਜ਼ਾਰਾਂ ਲੋਕ ਉਹਦੀ ਹਾਜ਼ਰੀ ਚ ਬੈਠੇ, ਤਾਂ ਮਤਲਬ ਜਿਹੜੇ ਹਜ਼ਾਰਾਂ ਲੋਕ ਬੈਠੇ ਆ ਉਹ ਕਿੰਨੇ ਕਿੱਡੇ ਕੁ ਬੁੱਧੂ ਹੋਣਗੇ, ਉਹ ਇਹਦਾ ਤੁਸੀਂ ਅੰਦਾਜ਼ਾ ਸਹਿਜ ਹੀ ਲਾ ਸਕਦੇ ਹੋ। ਵੈਸੇ ਲਿਸਨਿੰਗ ਦੀ ਸ਼ਬਦਾਂ ਨੂੰ ਜਦੋਂ ਸੁਣਨਾ ਤੁਸੀਂ, ਜੇ ਤੁਹਾਡੇ ਚ ਪੇਸ਼ੈਂਸ ਹੈਗੀ ਆ ਤਾਂ ਸੁਣਨ ਦੀ ਮਹੱਤਤਾ ਵੱਧਦਾ ਕਹਿਣ ਨਾਲੋਂ। ਕਿਛ ਸੁਣੀਏ ਕਿਛ ਕਹੀਏ, ਸੁਣੀਏ ਪਹਿਲਾਂ ਆਉਂਦਾ ਫੇਰ ਕਹੀਦਾ ਸਮਝ ਕੇ, ਫੇਰ ਜੇ ਤੁਸੀਂ ਸਮਝ ਲਿਆ ਸੁਣ ਲਿਆ ਤੇ ਫੇਰ ਤੁਸੀਂ ਜਿਹੜੇ ਸ਼ਬਦ ਬੋਲੋਗੇ ਨਾ ਠੰਮੇ ਦੇ ਨਾਲ, ਤੁਹਾਨੂੰ ਪਤਾ ਵੀ ਸਹਿਜ ਅਵਸਥਾ ਚ ਗੱਲਬਾਤ ਚੱਲ ਰਹੀ ਆ, ਕੋਈ ਕਮਲ ਨੀ, ਕੋਈ ਰੌਲਾ ਨੀ, ਕੋਈ ਰੱਪਾ ਨੀ, ਕੋਈ ਦੁਨੀਆਂ ਨੀ ਤਬਾਹ ਹੋ ਰਹੀ ਵੀ ਐਡੀ ਛੇਤੀ ਕੋਈ ਐਡੀ ਤੇਜ਼ੀ ਨੇ ਵੀ ਆਪਦੇ ਮੂੰਹੋਂ ਜਿਹੜੇ ਸ਼ਬਦ ਆ ਹੁਣੇ ਹੀ ਕੱਢਣੇ ਨੇ, ਠਹਿਰ ਕੇ ਕੱਢਦੇ, ਕੋਈ ਗੱਲ ਨੀ, ਪੇਸ਼ੈਂਸ ਨਾਲ ਲੜਾਈ ਵੀ ਹੁੰਦੀ ਆ, ਲੜਨ ਦੀ ਲੋੜ ਹੀ ਨੀ, ਪੇਸ਼ੈਂਸ ਨਾਲ ਤੁਸੀਂ ਆਰਾਮ ਦੇ ਨਾਲ ਬੰਦੇ ਨੂੰ ਗੱਲ ਸੁਣਾਓ, ਜੇ ਨਹੀਂ ਸੁਣਦਾ ਤਾਂ ਤੁਸੀਂ ਆਪਣੇ ਰਾਹ ਅਗਲਾ ਰਾਹ, ਆਪਾਂ ਕੀ ਲੈਣਾ ਅਗਲੇ ਤੋਂ, ਨਹੀਂ ਸੁਣਦਾ ਤਾਂ ਤੁਹਾਡੀ ਗੱਲ, ਕੋਈ ਗੱਲ ਨੀ, ਜੇ ਚਾਰ ਗਾਲਾਂ ਵੀ ਕੱਢ ਗਿਆ ਜਵਾਬੀ ਗਾਲ ਕੱਢਣ ਦੀ ਲੋੜ ਹੀ ਕੋਈ ਨੀ, ਉਹ ਤੁਸੀਂ ਗਾਲ ਰਿਸੀਵ ਹੀ ਨਹੀਂ ਕੀਤੀ, ਆਪਣੇ ਕੋਈ ਪ੍ਰਭਾਵ ਦੀਆਂ ਗਾਲਾਂ ਆਪਦੇ ਕੋਲੇ ਰੱਖ। ਜੇ ਕੋਈ ਹੁਣ ਚੀਜ਼ ਤੁਹਾਨੂੰ ਫੜਾਉਣ ਲੱਗਿਆ ਨਾ, ਜੇ ਤੁਸੀਂ ਚੀਜ਼ ਨਹੀਂ ਲੈਂਦੇ ਰਿਸੀਵ ਨਹੀਂ ਕੀਤੀ ਤਾਂ ਮਤਲਬ ਤੁਹਾਡੇ ਕੋਲ ਤਾਂ ਆਈ ਨੀ, ਉਹਨੂੰ ਕਹੋ ਭਾਈ ਸਾਹਿਬ ਮੈਂ ਰਿਸੀਵ ਨਹੀਂ ਕੀਤੀ, ਤੁਸੀਂ ਆਪਦੀਆਂ ਗਾਲਾਂ ਆਪਦੇ ਕੋਲੇ ਰੱਖੋ, ਥੈਂਕ ਯੂ ਵੈਰੀ ਮੱਚ, ਹੈਨਾ, ਚੰਗਾ ਤਰੀਕਾ ਨਾ ਗੱਲ। ਮਤਲਬ ਜੇ ਸਾਡੇ ਚ ਸਾਡੇ ਕੋਲ ਲਿਸਨ ਕਰਨ ਦੀ ਕਪੈਸਿਟੀ ਹੈਗੀ ਆ, ਲਿਸਨਿੰਗ ਸਾਡੀ ਵੋਕੈਬਲਰੀ ਬਣਾਉਂਦੀ ਆ, ਠਰਮੇ ਨਾਲ ਸੁਣੇ ਹੋਏ ਸ਼ਬਦ ਸਾਡੇ ਧੁਰ ਅੰਦਰ ਤੱਕ ਜਾਂਦੇ ਨੇ। ਸਾਡੇ ਲੋਕ ਕਹਿੰਦੇ ਜੇ ਤਾਂ ਸੰਤਾਂ ਕੋਲੇ ਜਾ ਕੇ ਗੱਲਾਂ ਸੁਣਨੀਆਂ ਨੇ, ਉਹ ਸੰਗਤ ਦਾ ਮਤਲਬ ਨਾ, ਸੰਗਤ ਦਾ ਮਤਲਬ ਤੁਸੀਂ ਕੋਈ ਆਡੀਓ ਬੁੱਕ ਜਦੋਂ ਸੁਣਦੇ ਹੋ ਨਾ, ਕੋਈ ਆਡੀਓ ਬੁੱਕ ਵੀ ਸੁਣ ਲਓ, ਉਹ ਵੀ ਤੁਹਾਡੀ ਚੰਗੇ ਕਿਸੇ ਜਿਹੜਾ ਸੁਣਾ ਰਿਹਾ ਜਿਹੜਾ ਲੇਖਕ ਆ ਉਹਦੇ ਨਾਲ ਤੁਸੀਂ ਵਾਰਤਾਲਾਪ ਕਰ ਰਹੇ ਹੋ, ਉਹਦੀਆਂ ਗੱਲਾਂ ਸੁਣ ਰਹੇ ਹੋ, ਤੁਸੀਂ ਪੜ੍ਹ ਰਹੇ ਹੋ ਕਿਸੇ ਕਿਤਾਬ ਨੂੰ, ਕਿਤਾਬ ਦਾ ਲੇਖਕ ਭਾਵੇਂ ਹਜ਼ਾਰਾਂ ਸਾਲ ਪਹਿਲਾਂ ਹੋਇਆ, ਉਹ ਤੁਹਾਡੇ ਨਾਲ ਵਾਰਤਾਲਾਪ ਕਰ ਰਹੇ, ਤੁਸੀਂ ਉਹਦੀਆਂ ਗੱਲਾਂ ਸੁਣ ਰਹੇ ਹੋ ਜਾਂ ਪੜ੍ਹ ਰਹੇ ਹੋ, ਗੱਲ ਤਾਂ ਇੱਕੋ ਹੀ ਆ ਨਾ। ਜੇ ਸਾਡੇ ਸੁਣਨ ਦੀ ਸੋਝੀ ਆ ਜਾਏ ਨਾ, ਸਾਡੀ ਵੋਕੈਬਲਰੀ ਸੁਧਰਦੀ ਆ, ਤੁਸੀਂ ਮੰਨੋ ਭਾਵੇਂ ਨਾ ਮੰਨੋ। ਤੇ ਜਿਹੜੇ ਸ਼ਬਦ ਨੇ ਕੱਲਾ ਇਹੀ ਨਹੀਂ ਹੈਗਾ ਵੀ ਲੜੋ ਲੜਾਈ ਜਿੱਜਦਾਈ, ਸ਼ਬਦ ਨਾ ਸ਼ਬਦਾਂ ਚ ਹੀਲਿੰਗ ਪਾਵਰ ਆ। जे तुहाडे शब्द तुहाडे कोले शब्दां दा भंडार आ ਤੁਸੀਂ ਭਾਵੇਂ ਜਿਹੜੀ ਯੂਨੀਵਰਸਿਟੀ ਪੜ੍ਹਾਈ ਨਹੀਂ ਵੀ ਕੀਤੀ ਨਾ ਜਿਹਨੂੰ ਜਿਹੜੀ ਐਜੂਕੇਸ਼ਨ ਕਿਹਾ ਜਾਂਦਾ ਜਿਹੜੀ ਕਿੱਤੇ ਲਈ ਆਪਾਂ ਪ੍ਰੋਫੈਸ਼ਨ ਲਈ ਇਹ ਨਹੀਂ ਵੀ ਪੜ੍ਹਾਈ ਕੀਤੀ ਨਾ ਜੇ ਤੁਸੀਂ ਆਪਣੇ ਕਲਚਰ ਦੇ ਵਿੱਚ ਜ਼ਮੀਨ ਨਾਲ ਜੁੜੇ ਹੋਏ ਹੋ ਬਹੁਤ ਸਾਰੇ ਸ਼ਬਦਾਂ ਦਾ ਭੰਡਾਰ ਉਹਦਾ ਮਤਲਬ ਸ਼ਬਦਾਂ ਦੇ ਅਰਥ ਜਿਹੜੇ ਹੈਗੇ ਨਾ ਉਹ ਚੰਗੀ ਤਰ੍ਹਾਂ ਇੱਕ ਸ਼ਬਦ ਦੇ ਕਈ ਕੀ ਅਰਥ ਹੁੰਦੇ ਨੇ ਉਹ ਸ਼ਬਦ ਆ ਜਿਹੜਾ ਕਿਸ ਇੰਟੈਂਸਿਟੀ ਨਾਲ ਕਿਹਾ ਤੁਸੀਂ ਕਿੰਨੇ ਜ਼ੋਰ ਨਾਲ ਕਿਹਾ ਕਿੰਨਾ ਪੋਲਾਈਟਲੀ ਕਿਹਾ ਕਿੰਨਾ ਸੋਫਟਲੀ ਕਿਹਾ ਉਹ ਸ਼ਬਦ ਕਿਹਨੂੰ ਕਿਹਾ ਕਿਹੜੇ ਵਕਤ ਕਿਹਾ ਉਹ ਸ਼ਬਦ ਦੇ ਮਤਲਬ ਅੱਡ ਅੱਡ ਬਣ ਜਾਂਦੇ ਨੇ ਜੇ ਤੁਹਾਨੂੰ ਇਹ ਪਤਾ ਨਾਪਣਾ ਤੋਲਣਾ ਆਉਂਦਾ ਸ਼ਬਦ ਤੁਸੀਂ ਸ਼ਬਦਾਂ ਚ ਨਾ ਮਹਾਰਤ ਹਾਸਲ ਕਰ ਸਕਦੇ ਸ਼ਬਦਾਂ ਦੇ ਵਿੱਚ ਇੰਨੀ ਤਾਕਤ ਆ ਦੋਸਤੋ ਡਾਕਟਰ ਕੋਲੇ ਨਾ ਕਈ ਵਾਰੀ ਦਵਾਈ ਵੀ ਖਾ ਲਓ ਤੁਹਾਡਾ ਸਿਰ ਨਹੀਂ ਦੁਖਣਾ ਹਟਦਾ ਜਿੰਨੀ ਮਰਜ਼ੀ ਤੇਜ਼ ਤੁਸੀਂ ਦਵਾਈ ਜਿਹੜੀ ਖਾ ਲਓ ਐਡਵਿਲ ਖਾ ਲਓ ਪਰ ਕਈ ਵਾਰੀ ਐਨ ਕਿਸੇ ਸਿਆਣੇ ਬੰਦੇ ਵੱਲੋਂ ਕਹੇ ਹੋਏ ਸ਼ਬਦ ਨਾਲ ਤੁਹਾਡਾ ਐਨ ਦਿਲ ਆ ਜਿਹੜਾ ਸਿਰ ਕੀ ਠੰਡਾ ਠਾਰ ਕਰ ਦਿੰਦੇ ਗੁੱਸਾ ਗਾਸਾ ਪਾਸੇ ਉੱਡ ਜਾਂਦਾ ਸਿਆਣੇ ਕਹਿੰਦੇ ਨੇ ਕਹਿੰਦੇ ਨਾ ਜਦੋਂ ਕੋਈ ਵੱਡਾ ਬੰਦਾ ਜਾਂ ਔਰਤ ਤੁਹਾਡੀ ਮਾਂ ਜਾਂ ਤੁਹਾਡੀ ਪ੍ਰੇਮਿਕਾ ਜਾਂ ਤੁਹਾਡੀ ਭੈਣ ਜਾਂ ਤੁਹਾਡੇ ਪਿਤਾ ਜੀ ਵੱਡਾ ਭਰਾ ਜਿਵੇਂ ਤੁਹਾਨੂੰ ਜੱਫੀ ਪਾਉਂਦਾ ਕੋਈ ਤੁਹਾਡਾ ਸਰੀਰ ਆ ਜਿਹੜਾ ਉਹਨੂੰ ਇੱਕ ਖਾਸ ਕਿਸਮ ਦੀ ਸੰਤੁਸ਼ਟੀ ਮਿਲਦੀ ਆ ਨਾ ਉਹਦੇ ਚ ਗੁੱਡ ਫੀਲ ਹਾਰਮੋਨ ਜਨਰੇਟ ਹੁੰਦੇ ਨੇ ਐਂ ਸ਼ਬਦਾਂ ਦਾ ਅਸਰ ਆ ਸੋਹਣੇ ਸ਼ਬਦ ਨੇ ਨਾ ਜਿਹੜੇ ਸੋਹਣੇ ਸ਼ਬਦ ਨੇ ਉਹਨਾਂ ਨੂੰ ਸੁਣ ਕੇ ਮਨ ਆ ਜਿਹੜਾ ਐਨ ਸ਼ਾਂਤ ਹੋ ਜਾਂਦਾ ਦੋਸਤੋ ਇਸ ਕਰਕੇ ਮਾੜੇ ਸ਼ਬਦ ਕਾਹਦੇ ਲਈ ਬੋਲਣੇ ਆਪਾਂ ਖੁਸ਼ ਰਿਹਾ ਕਰੋ ਹੈਨਾ ਛੁੱਟੀਆਂ ਦੇ ਵਿੱਚ ਨਾ 8-10 ਛੁੱਟੀਆਂ ਜਿਹੜੀਆਂ ਕੁਛ 4 ਚੰਗੀਆਂ ਕਿਤਾਬਾਂ ਪੜ੍ਹੋ ਮੈਂ ਕਹਿੰਦਾ ਜੀ ਧਾਰਮਿਕ ਗ੍ਰੰਥ ਵੀ ਪੜ੍ਹੋ ਉਹਦੇ ਚੋਂ ਵੀ ਤੁਹਾਨੂੰ ਇੰਨਾ ਕੁਛ ਵਧੀਆ ਮਿਲੂਗਾ ਤੁਸੀਂ ਗੁਰੂ ਗ੍ਰੰਥ ਅਰਪਣ .com ਤੇ ਜਾ ਕੇ ਕੋਈ ਦੇਖੋ ਜਾਣਾ ਜਾਓ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਧਾਰਮਿਕ ਸਥਾਨ ਤੇ ਜਾਓ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਪਰ ਘੱਟੋ ਘੱਟ ਜੇ ਤੁਸੀਂ ਅੱਧਾ ਘੰਟਾ ਬੈਠ ਕੇ ਹੀ ਨਾ ਗੁਰੂ ਗ੍ਰੰਥ ਦਰਪਣ .com ਸਾਈਟ ਤੇ ਜਾਓ ਕੰਪਿਊਟਰ ਤੇ ਕਲਿੱਕ ਕਰੋ ਤੇ ਪੜ੍ਹ ਲਓ ਤੁਸੀਂ ਗੀਤਾ ਪੜ੍ਹ ਲਓ ਜੀ ਅੱਛਾ ਤੁਸੀਂ ਵਿਗਿਆਨ ਦੀਆਂ ਕਿਤਾਬਾਂ ਪੜ੍ਹ ਲਓ ਤੁਸੀਂ ਵੱਡੇ ਵੱਡੇ ਫਿਲਾਸਫਰਸ ਹੋਏ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਲਓ ਤੁਸੀਂ ਕਵਿਤਾਵਾਂ ਹੀ ਪੜ੍ਹ ਲਓ ਚਲੋ ਇੰਨਾ ਕੁਛ ਪੜ੍ਹਨ ਵਾਲਾ ਪਿਆ ਦਿਨ ਦੇ ਵਿੱਚ ਨਾ ਦੇਖੋ 8 ਘੰਟੇ ਆਪਾਂ ਪੈਸੇ ਕਮਾਉਣ ਤੇ ਲਾਉਂਦੇ ਆ ਨਾ ਕੋਈ ਅੱਧਾ ਘੰਟਾ ਕੱਢ ਲਓ ਸਰੀਰ ਬਣਾਉਣ ਦੇ ਵੀ 1.5-2 ਘੰਟਾ ਮੈਂ ਕਈ ਮਹਾਂਪੁਰਸ਼ ਦੇਖੇ ਆਏ ਜੇ ਅੱਧਾ ਘੰਟਾ ਕਾਰ ਚਲਾ ਕੇ ਜਿਮ ਜਾਣਗੇ ਹੈਂਜੀ ਤੇ ਉੱਥੇ ਜਾ ਕੇ ਪਹਿਲਾਂ ਬਾਹਰ ਖੜੇ ਗੱਲਾਂ ਮਾਰੀ ਜਾਣਗੇ ਫਿਰ ਅੰਦਰ ਖੜੇ ਗੱਲਾਂ ਮਾਰੀ ਜਾਣਗੇ ਫਿਰ ਮਸ਼ੀਨ ਜੀ ਕੋਲੇ ਜਿਹੜੀਆਂ ਉਹ ਅੱਡ ਅੱਡ ਤਰ੍ਹਾਂ ਦੀਆਂ ਮਸ਼ੀਨਾਂ ਜੀ ਹੁੰਦੀਆਂ ਐਕਸਰਸਾਈਜ਼ ਕਰਨ ਵਾਲੀਆਂ ਉੱਥੇ ਖੜੇ ਗੱਪ ਮਾਰੀ ਜਾਣਗੇ ਫਿਰ ਕੋਈ ਐਕਸਰਸਾਈਜ਼ ਕਰਨੀ ਹੈ ਸਪੋਜ਼ ਲੈਗਸ ਦੀ ਐਕਸਰਸਾਈਜ਼ ਕਰਨੀ ਹੈ ਉਹ ਬੈਠ ਕੇ ਨਾ ਫੋਨ ਹੀ ਘੁਮਾਈ ਜਾਣਗੇ ਕਰਦੇ ਕੁਰਦੇ ਕੁਛ ਹੈ ਨਹੀਂ ਇਹਦੇ ਨਾਲੋਂ ਨਾ ਤੁਸੀਂ ਮਤਲਬ ਘਰੇ ਨਾ ਕੋਈ 10 ਮਿੰਟ ਕਿਤਾਬ ਜ਼ਰੂਰ ਪੜ੍ਹ ਲਿਆ ਕਰੋ ਅੱਛਾ ਦੂਜੀ ਗੱਲ ਚੰਗੀ ਸੰਗਤ ਦਾ ਮਤਲਬ ਹੈ ਜਿਹਨੂੰ ਕਿਸੇ ਵਿਸ਼ੇ ਦੇ ਵਿੱਚ ਮਹਾਰਤ ਹਾਸਲ ਆ ਇਨਸਾਨ ਨੂੰ ਸਾਡੇ ਆਲੇ ਦੁਆਲੇ ਇਨਸਾਨ ਫਿਰਦੇ ਹੁੰਦੇ ਨੇ ਉਹਨਾਂ ਦੇ ਕੋਲ 10 ਮਿੰਟ ਬੈਠ ਜਾਓ ਕਈ ਵਾਰੀ ਦੋਸਤਾਂ ਮਿੱਤਰਾਂ ਚ ਵੀ ਬੈਠ ਕੇ ਮਨ ਹੌਲਾ ਕਰ ਲਿਆ ਕਰੋ ਪਰ ਚੰਗੇ ਸ਼ਬਦਾਂ ਦੀ ਭਾਲ ਚ ਰਿਹਾ ਕਰੋ ਵੀ ਜਿੱਥੋਂ ਸਾਨੂੰ ਚੰਗਾ ਸ਼ਬਦ ਮਿਲਦਾ ਨਾ ਬਸ ਉਹ ਨਾ ਚੋਰੀ ਕਰਕੇ ਜੇਬ ਚ ਪਾ ਲਿਆ ਉਹਨੂੰ ਆਪਣੀ ਵੋਕੈਬਲਰੀ ਦਾ ਹਿੱਸਾ ਬਣਾਓ ਦੇਖੋ ਆਪਣੇ ਕੱਪੜੇ ਪੁਰਾਣੇ ਹੋ ਜਾਂਦੇ ਆ ਫੈਸ਼ਨ ਚੱਲਿਆ ਜਾਂਦਾ ਆਪਾਂ ਕੱਪੜੇ ਲਾ ਕੇ ਸੁੱਟ ਦਿੰਦੇ ਹਾਂ ਨਾ ਤਾਂ ਕਿਉਂ ਨਹੀਂ ਆਪਾਂ ਸ਼ਬਦ ਆਪਣੀ ਵੋਕੈਬਲਰੀ ਚ ਲਾ ਕੇ ਪਰਾਂ ਮਾਰਦੇ ਜਿਹੜੇ ਸ਼ਬਦ ਸਾਨੂੰ ਚੰਗੇ ਨਹੀਂ ਲੱਗਦੇ ਸਾਨੂੰ ਭਾਵੇਂ ਚੰਗੇ ਲੱਗਦੇ ਨੇ ਕਿਸੇ ਨੂੰ ਚੰਗੇ ਨਹੀਂ ਲੱਗਦੇ ਸਾਨੂੰ ਕਿਹਾ ਗਿਆ ਨਾ ਸਾਨੂੰ ਦੱਸਿਆ ਗਿਆ ਬਈ ਪਹਿਨੀਏ ਜੱਗ ਪਾਉਂਦਾ ਤੇ ਖਾਈਏ ਮਨ ਪਾਉਂਦਾ ਕਿਉਂਕਿ ਘਰ ਦੇ ਵਿੱਚ ਬੈਠ ਕੇ ਖਾਣਾ ਆਪਾਂ ਪਹਿਨੀਏ ਜੱਗ ਪਾਉਂਦੇ ਦਾ ਮਤਲਬ ਆ ਬਈ ਬਾਹਰੋਂ ਸਾਨੂੰ ਦੁਨੀਆਂ ਦੇਖਦੀ ਹੈ ਇਵੇਂ ਹੀ ਸ਼ਬਦ ਆ ਨਾ ਜਿਹੜੇ ਉਹ ਸਾਨੂੰ ਦੁਨੀਆਂ ਸਾਡੇ ਸ਼ਬਦਾਂ ਦੇ ਰਾਹੀਂ ਸਾਨੂੰ ਪਰਖਦੀ ਹੈ ਮਾਪਦੀ ਹੈ ਕਿਉਂ ਨਾ ਫਿਰ ਸੋਹਣੇ ਸ਼ਬਦ ਵਰਤੀਏ ਕਿਉਂ ਨਾ ਆਪਾਂ ਚੰਗੇ ਸ਼ਬਦ ਵਰਤੀਏ ਵਧੀਆ ਕੱਪੜੇ ਤੁਸੀਂ ਦੂਰੋਂ ਦੂਰੋਂ ਲੱਭ ਕੇ ਲਿਆਉਂਦੇ ਆ ਹੈਨਾ ਜਾਂਦੇ ਹੋ ਨਾ ਸਟੋਰਾਂ ਦੇ ਵਿੱਚ ਇਹ ਤਾਂ ਸ਼ਬਦ ਤੁਹਾਡੇ ਆਲੇ ਦੁਆਲੇ ਤੁਰੇ ਫਿਰਦੇ ਨੇ ਕਿਸੇ ਦੇ ਮੂੰਹੋਂ ਨਿਕਲਦੇ ਚੁੱਪ ਕਰਕੇ ਬਸ ਕਾਪੀ ਕਰ ਲਿਆ ਕਰੋ ਅਡੋਪਟ ਕਰ ਲਿਆ ਕਰੋ ਵੀ ਆਹ ਚੰਗਾ ਸ਼ਬਦ ਆ ਸਵੇਰੇ ਉੱਠ ਕੇ 5 ਵਾਰੀ ਬੋਲੋ ਵੋਕੈਬਲਰੀ ਦਾ ਹਿੱਸਾ ਬਣ ਜੇ ਜਿਹੜੇ ਜਦੋਂ ਆਪਾਂ ਨਵੀਂ ਭਾਸ਼ਾ ਸਿੱਖਦੇ ਹਾਂ ਦੋਸਤੋ ਪ੍ਰੋਨਾਂਸੀਏਸ਼ਨ ਖਾਸ ਕਰਕੇ ਜਦੋਂ ਆਪਾਂ ਪ੍ਰੋਨਾਊਂਸ ਕਰਦੇ ਹਾਂ ਕਿਸੇ ਵਰਡ ਦਾ ਉਚਾਰਨ ਕਰਦੇ ਹਾਂ ਇਹਨਾਂ ਲੈਂਗੁਏਜਸ ਨੇ ਲਿੰਗੁਇਸਟਿਕਸ ਭਾਸ਼ਾ ਜਿਹੜੀ ਉਹਨੂੰ ਬੋਲਣਾ ਕਿਵੇਂ ਆ ਹਨਾ ਬੁੱਲ ਕਿਵੇਂ ਜੁੜਦੇ ਨੇ ਅੰਦਰੋਂ ਸ਼ਬਦ ਕਿਵੇਂ ਨਿਕਲਦਾ ਇਹ ਮਹਾਰਤ ਹੁੰਦੀ ਆ ਨਾ ਜਦੋਂ ਆਪਾਂ ਕੋਈ ਨਵੀਂ ਭਾਸ਼ਾ ਸਿੱਖਦੇ ਹਾਂ ਆਪਾਂ ਨੂੰ ਟੀਚਰ ਸਿਖਾਉਂਦਾ ਨਾ ਤੇ ਇਹ ਤਾਂ ਆਪਾਂ ਨੂੰ ਸਿੱਖੇ ਸਿਖਾਏ ਮਿਲਦੇ ਨੇ ਆਪਣੀ ਆਪਦੀ ਭਾਸ਼ਾ ਆਪਾਂ ਨੂੰ ਪਤਾ ਵੀ ਸ਼ਬਦ ਜਦੋਂ ਬੋਲਦੇ ਆ ਕਿੱਥੇ ਆਪਣੇ ਬੁੱਲ ਜੁੜਦੇ ਆ ਕਿੱਥੇ ਆਪਣੀ ਜ਼ਬਾਨ ਤਾਲੂਏ ਨਾਲ ਲੱਗਦੀ ਆ ਹਨਾ ਚੰਗੇ ਸ਼ਬਦ ਆ ਜਿਹੜੇ ਉਹਨਾਂ ਦਾ ਨਾ ਸਵੇਰੇ ਉੱਠ ਕੇ 10 ਕੁ ਸ਼ਬਦ ਨਾ ਜਿਹੜੇ ਕੱਲ ਸੁਣੇ ਆ ਉਹਨਾਂ ਨੂੰ ਮਾੜੇ ਸੁਣਿਆ ਵੋਕੈਬਲਰੀ ਚੋਂ ਕੱਢ ਦਿਓ, ਜਿਹੜੇ ਚੰਗੇ ਸੁਣੇ ਉਹਨਾਂ ਨੂੰ ਦੁਹਰਾ ਲਓ, ਬਸ ਦਿਨ ਤੁਹਾਡਾ ਵਧੀਆ ਨਿਕਲੂਗਾ। ਮਾੜੇ ਸ਼ਬਦ ਆਪਾਂ ਨਾ ਤਹਈਆ ਕਰ ਲਈਏ ਵੀ ਘੱਟੋ ਘੱਟ ਆਪਣੀ ਵੋਕੈਬਲਰੀ ਚੋਂ ਬਾਹਰ ਕੱਢ ਲਈਏ, ਆਪਣੇ ਬੱਚਿਆਂ ਤੱਕ ਨਾ ਜਾਣ। ਜੇ ਆਪਾਂ ਰੋਕ ਲਏ ਆਪਣੇ ਬੱਚਿਆਂ ਤੱਕ ਨਹੀਂ ਜਾਣੇ, ਬਸ ਉਹ ਖਤਮ ਹੋ ਗਏ ਜੀ, ਉਹ ਮਰ ਜਾਣੇ ਨੇ ਸ਼ਬਦ ਮਾੜੇ। ਪਰ ਪ੍ਰੋਬਲਮ ਇਹ ਆ ਜਦੋਂ ਆਪਾਂ ਅਗਲੇ ਦਿਨ ਫਿਰ ਗੁੱਸਾ ਆਉਂਦਾ, ਫਿਰ ਮਨ ਕਰਦਾ ਵੀ ਇਹਦੇ ਲਈ ਤਾਂ ਆਹੀ ਸ਼ਬਦ ਢੁਕਦਾ। ਇੱਕ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਦੋਸਤੋ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਸ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਦੋਸਤੋ, ਵੀਕਐਂਡ ਦੇ ਕਈ ਸੱਜਣ ਜਿਨ੍ਹਾਂ ਨੂੰ ਘਰਾਂ ਦੀ ਜ਼ਰੂਰਤ ਆ, ਉਹ ਘਰ ਲੱਭਦੇ ਫਿਰਦੇ ਹੁੰਦੇ ਨੇ, ਤੇ ਤੁਸੀਂ ਜੇ ਕੋਈ ਘਰ ਵੇਖ ਰਹੇ ਹੋ ਤਾਂ ਅੱਜ ਕੱਲ ਕਾਫੀ ਸਾਰੀਆਂ ਪ੍ਰੋਪਰਟੀਜ਼ ਅਵੇਲੇਬਲ ਨੇ ਜੀ, ਸੈਮੀ ਡਿਟੈਚਡ ਘਰ ਵਿਦ ਲੀਗਲ ਬੇਸਮੈਂਟਸ, ਸੈਮੀ ਡਿਟੈਚਡ ਬੰਗਲੋ ਵਿਦ ਲੀਗਲ ਬੇਸਮੈਂਟਸ, ਡਿਟੈਚਡ ਘਰ, ਕਈ ਪਾਵਰ ਆਫ ਸੇਲ ਤੇ ਘਰ ਨੇ ਜਿਹੜੇ ਤੁਹਾਨੂੰ ਮਾਰਕੀਟ ਵੈਲਿਊ ਤੋਂ ਡੇਢ ਡੇਢ ਦੋ ਦੋ ਲੱਖ ਸਸਤੇ ਮਿਲ ਜਾਂਦੇ ਨੇ। ਜੇ ਤੁਸੀਂ ਇਧਰ ਬ੍ਰੈਂਪਟਨ, ਮਿਸੀਸਾਗਾ, ਟੋਰਾਂਟੋ ਜਾਂ ਜਿਹੜੀਆਂ ਫੈਮਿਲੀਜ਼ ਬਾਹਰ ਮੂਵ ਕਰਨਾ ਚਾਹੁੰਦੀਆਂ, ਸਸਤੇ ਘਰ 5-5.5 ਲੱਖ ਦੇ ਲੰਡਨ, ਵਿੰਡਜ਼ਰ ਅਵੇਲੇਬਲ ਹੈਗੇ ਨੇ ਜੀ। 905-915-8484 ਰਾਣਾ ਜੀ ਦਾ ਨੰਬਰ ਹੈਗਾ, 6473008436 ਮੇਰਾ ਨੰਬਰ ਹੈ ਜੀ, 647-300-8436। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਤੇ ਆਪਾਂ ਫਿਰ ਸੋਮਵਾਰ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ ਬਹੁਤ ਬਹੁਤ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
The views expressed on the preceding program may not necessarily be those of the owner or management of WTOR radio station.
ਸਰਦੀਆਂ ਆ ਗਈਆਂ ਹਨ ਅਤੇ ਇਹ ਸਮਾਂ ਹੈ ਅੱਗੇ ਵਧਣ ਦਾ। ਬ੍ਰੈਂਪਟਨ ਦੇ ਵਿੰਟਰ ਮਨੋਰੰਜਨ ਪ੍ਰੋਗਰਾਮ ਹੁਣ ਰਜਿਸਟ੍ਰੇਸ਼ਨ ਵਾਸਤੇ ਖੁੱਲੇ ਹਨ, ਜਿਵੇਂ ਕਿ ਸਪੋਰਟਸ, ਸਟੀਮ, ਆਰਟਸ, ਮਾਸਟਰ ਬ੍ਰੇਕ ਅਤੇ ਹੋਰ ਬਹੁਤ ਕੁਝ। ਇਸ ਦੇ ਨਾਲ ਹੀ ਸਾਰੇ ਪ੍ਰੋਗਰਾਮਾਂ ਦੀ ਡਿਟੇਲ ਆਨਲਾਈਨ ਵੀ ਮੌਜੂਦ ਹੈ। ਇਸ ਲਈ 16 ਦਸੰਬਰ ਨੂੰ ਹੋਣ ਵਾਲੇ ਸਵਿਮ ਅਤੇ ਸਕੇਟ ਲਈ ਰਜਿਸਟ੍ਰੇਸ਼ਨ ਕਰਨਾ ਮਿਸ ਨਾ ਕਰੋ। ਅੱਜ ਹੀ ਰਜਿਸਟ੍ਰੇਸ਼ਨ ਕਰਨ ਲਈ brampton.ca/recreation ਤੇ ਜਾਓ।
Sodhi Furniture Store Clearance. Saving.
Sale.
Sodhi Furniture Stock Clearance.
Everything on floor, to go, warehouse, furniture sale.
Ji haan, Sodhi Furniture lagat ki keemat se kam keemat par furniture khareediye. Furniture ki is sale ka fayda uthane ke liye, Sodhi Furniture Showroom, 142 Kennedy Road South in Brampton. Huge sale, jo le gaya, so le gaya.
Jo reh gaya, so reh gaya.
Sodhi Furniture. ਨਿਆ ਸਾਲ ਨਿਆ ਫਰਨੀਚਰ, 905-874-7171, ਸੋਡੀ ਫਰਨੀਚਰ ਸਟੋਰ ਕਲੀਅਰੈਂਸ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
ਇਸ ਮਹੀਨੇ ਮੇਰੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100।
और मेरी सेविंग सबसे ज्यादा हुई है। मैंने सेव किए हैं $1,775।
क्या चमत्कार किया, मुझे भी गुर सिखाओ ना।
वही बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773 6472903773
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
عدنان علوی پریزیڈنٹ لائف ٹائم گروپ عدنان علوی کو کون نہیں جانتا آپ پچھلے 15 سالوں سے اپنی کمیونٹی کو ایجوکیٹ کر رہے ہیں کہ کس طرح اپنی انکم اور اپنی ویلتھ کو انکریز کیا جا سکتا ہے آپ کے لیے ہمیشہ